with free parking and free admission. To inquire about sponsorship, vendor opportunities, or for more details, please contact 416-897-1683 or visit www.bntevents.ca.
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख वख टॉपिकां नू बड़े सिंपल तरीके दे नाल ताडे रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते लखां ही श्रोतियां नूं डॉक्टर निंदर रवि दा प्यार भरिया नमस्कार सलाम अलैकुम सत श्री अकाल एंड वेरी गुड मॉर्निंग। संडे दी हर सवेरे 10 बजे तो लैके 11 बजे तक मैं ताडी सेवा दे विच पेश हुन्ना माइंड एंड बॉडी प्रोग्राम लैके जिस दे विच बहुत सारे स्पिरिचुअल टॉपिक्स नूं डिस्कस किया जाता है। कुछ रिलीजियस भी हुंदे ने, एथिकल भी हुंदे ने, सोशल भी हुंदे ने, पॉलिटिकल भी हुंदे ने, ते नाल दी नाल जदों कदे सानूं कोई कनेडियन या अमेरिकन डॉक्टर मिल जावे तां उन्हां नाल बीमारियां दे उत्ते भी लाइव गल्लबात कीती जांदी है। अज दा जिहड़ा प्रोग्राम है ओह आपां करांगे सक्सैसफुल लाइफ कि जिहड़ी जिंदगी है ਇਹ ਪਹਿਲੀ ਗੱਲ ਤਾਂ ਜ਼ਿੰਦਗੀ ਕਿਹਨੂੰ ਕਹਿੰਦੇ ਨੇ ਇਹਦੇ ਬਾਰੇ ਗੱਲ ਕਰਾਂਗੇ। ਫਿਰ ਜਿਹੜੀ ਕਾਮਯਾਬ ਜ਼ਿੰਦਗੀ ਆ ਉਹਦੇ ਵਿੱਚ ਕੀ ਨਿਸ਼ਾਨੀਆਂ ਨੇ, ਜ਼ਿੰਦਗੀ 'ਚ ਜੇ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ, ਇਹਦੇ ਉੱਤੇ ਹਲਕੇ ਫੁਲਕੇ ਢੰਗ ਦੇ ਨਾਲ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗਾ। ਤੁਹਾਡੇ ਵੀ ਕੋਈ ਵਿਚਾਰ ਹੋਣ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ 416-620-1778। ਪਰ ਇੱਕੋ ਹੀ ਮੇਰੀ ਬੇਨਤੀ ਹੈ ਲੈਂਗੁਏਜ ਵਧੀਆ ਤੇ ਟੌਪਿਕ ਦੇ ਨਾਲ ਸੰਬੰਧਿਤ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਤੁਹਾਡੀ ਦੁਕਾਨ ਹੈ, ਮਕਾਨ ਹੈ, ਕੋਈ ਫਾਰਮ ਹਾਊਸ ਹੈ, ਕੋਈ ਬਿਜ਼ਨਸ ਹੈ, ਕੋਈ ਵੀ ਹੈ, ਜਾਂ ਖਰੀਦੋਗੇ ਜਾਂ ਵੇਚੋਗੇ, ਦੋ ਹੀ ਗੱਲਾਂ ਨੇ ਨਾ। ਤੇ ਦੋਨਾਂ ਦੇ ਲਈ, ਵੇਚਣ ਲਈ ਵੀ ਤੇ ਖਰੀਦਣ ਲਈ ਵੀ, ਤੁਹਾਨੂੰ ਇੱਕ ਰੀਅਲ ਸਟੇਟ ਦੇ ਏਜੰਟ ਦੀ ਜ਼ਰੂਰਤ ਹੈ ਕੈਨੇਡਾ ਦੇ ਵਿੱਚ। ਵੇਚ ਤਾਂ ਤੁਸੀਂ ਪ੍ਰਾਈਵੇਟ ਵੀ ਸਕਦੇ ਹੋ, ਪਰ 1% ਹੀ ਲੋਕ ਕਾਮਯਾਬ ਹੁੰਦੇ ਨੇ ਕਿਉਂਕਿ ਵਿਚੋਲੇ ਤੋਂ ਬਿਨਾਂ ਗੱਲ ਬਣਦੀ ਨਹੀਂ। ਤੇ ਵਿਚੋਲਾ ਦੋਨਾਂ ਪਾਸਿਓਂ ਆਪਣੀ ਕਮਿਸ਼ਨ ਲੈਂਦਾ। ਇਹੀ ਕਮਿਸ਼ਨ ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ 1987 'ਚ ਉਦੋਂ ਵੀ 19% ਸੀ ਤੇ ਹੁਣ ਵੀ ਹੈ, ਪਰ ਘਰਾਂ ਦੀ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਜਿਹੜਾ ਰੀਅਲ ਸਟੇਟ ਦਾ ਏਜੰਟ ਇੱਕ ਮਕਾਨ ਵੇਚ ਕੇ 5-6 ਲੱਖ ਕਮਾਉਂਦਾ ਸੀ, ਅੱਜ ਉਹ 50-60 ਲੱਖ ਕਮਾ ਸਕਦਾ ਹੈ। ਇਹ ਮੈਂ ਰਫ ਆਈਡੀਆ ਦੇ ਰਿਹਾ ਐਗਜ਼ਾਮਪਲ ਸਮਝਾਉਣ ਦੇ ਲਈ। ਸੋ ਉਹਦੇ ਲਈ ਕਿਉਂਕਿ ਪੈਸਾ ਜ਼ਿਆਦਾ ਇਨਵੋਲਵ ਹੋ ਗਿਆ, ਤੋ ਇਸ ਕਰਕੇ ਸਾਨੂੰ ਚਾਹੇ ਅਸੀਂ ਖਰੀਦਣੀ ਹੈ ਚਾਹੇ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨਾਲ ਤੁਸੀਂ ਬੁਲਾ ਕੇ ਉਹਦੇ ਨਾਲ ਫਾਈਨਲ ਡਿਸੀਜਨ ਨਾ ਕਰੋ। ਉਹ ਬੰਦਾ ਭਾਵੇਂ ਤੁਹਾਡਾ ਰਿਸ਼ਤੇਦਾਰ ਹੈ, ਭਾਵੇਂ ਤੁਹਾਡਾ ਦੋਸਤ ਹੈ, ਭਾਵੇਂ ਇੱਕੋ ਧਰਮ ਦਾ, ਇੱਕੋ ਮੰਦਰ ਗੁਰਦੁਆਰਾ ਮਸਜਿਦ 'ਚ ਜਾਂਦਾ ਹੈ, ਕਿਸੇ ਨੇ ਅੱਗੇ ਰਿਕਮੈਂਡ ਕੀਤਾ, ਕਰ ਲਈਓ ਥੋੜਾ ਜਿਹਾ ਸ਼ਾਂਤੀ ਕਿਉਂਕਿ ਬਿਜ਼ਨਸ ਹੈ। ਉਹਨੂੰ ਵੀ ਬੁਲਾਓ, ਜ਼ਰੂਰ ਬੁਲਾਓ, ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿਓ, ਪਰ ਉਸ ਤੋਂ ਪਹਿਲਾਂ 3-4-5 ਬੰਦਿਆਂ ਨੂੰ ਬੁਲਾ ਲਓ, ਆਉਣਗੇ ਉਹ ਤੁਹਾਡੀ ਮਰਜ਼ੀ ਦੇ ਮੁਤਾਬਕ, ਤੁਹਾਡੀ ਥਾਂ ਦੇ ਮੁਤਾਬਕ, ਕਿਉਂਕਿ ਪੈਸੇ ਉਹਨਾਂ ਨੇ ਬਣਾਉਣੇ ਨੇ, ਸਾਡੇ ਤੇ ਕੋਈ ਆਸਾਨ ਨਹੀਂ, ਸਾਡਾ ਉਹਨਾਂ ਤੇ ਆਸਾਨ ਹੈ ਕਿਉਂਕਿ ਅਸੀਂ ਉਹਨਾਂ ਨੂੰ ਬਿਜ਼ਨਸ ਦੇ ਰਹੇ ਹਾਂ। ਉਹ ਇਸ ਕਰਕੇ ਜਦੋਂ ਤੁਸੀਂ ਬਾਹਲੇ ਬੰਦੇ ਬੁਲਾ ਲੈਂਦੇ ਹੋ, ਤੁਸੀਂ ਉਹਦੇ ਵਿੱਚੋਂ ਵਧੀਆ ਚੋਇਸ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਚੰਗਾ, ਕਿਹੜਾ ਮਿੱਠਾ, ਕਿਹੜਾ ਠੱਗ ਆ, ਕਿਹੜਾ ਝੂਠ ਬੋਲਦਾ, ਕਿਹੜਾ ਆਕੜ ਕਰਦਾ, ਕਿਹਦੀ ਕੋਈ ਪਲੈਨਿੰਗ ਹੀ ਨਹੀਂ। ਜਦੋਂ ਬੁਲਾਉਣੇ 4-5 ਬੰਦਿਆਂ ਨੂੰ, ਫਿਰ ਤੁਹਾਡੀ ਚੋਇਸ ਵਧੀਆ ਹੋ ਜਾਂਦੀ ਹੈ। ਉਸ ਚੋਇਸ ਦੇ ਵਿੱਚ ਜੇ ਪਹਿਲਾ ਬੰਦਾ ਵਧੀਆ ਪਹਿਲਾ ਦੇ ਦਿਓ, ਦੂਜਾ, ਤੀਜਾ, ਚੌਥਾ, ਪੰਜਵਾਂ, ਜਿਹੜਾ ਵੀ ਵਧੀਆ ਉਹਨੂੰ ਦਿਓ, ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਨਹੀਂ ਪਊਗਾ। ਬਾਹਲੇ ਵਾਰੀ ਲੋਕ ਇਹ ਅਕਸਰ ਗੱਲਾਂ ਕਰਦੇ ਨੇ ਕਿ ਮੈਂ ਤਾਂ ਜਾ ਉਹਦੇ ਨਾਲ ਐਵੇਂ ਉਹਦੀਆਂ ਗੱਲਾਂ 'ਚ ਹੀ ਆ ਗਿਆ, ਬਾਅਦ ਠੱਗੀ ਮਾਰ ਕੇ ਪਹਿਲਾਂ ਚਲਾ ਗਿਆ, ਜਾਂ ਸਾਨੂੰ ਕਾਰ ਪੜ ਲਿਆਤਾ, ਜਾਂ ਸੋਫੇ ਦੀ ਪੀਸ ਕਰਤੀ, ਜਾਂ ਕੁਛ ਕਰਤੀ, ਉਹ ਤਾਂ ਇੰਨੇ ਪੈਸੇ ਬਣਾ ਗਿਆ, ਇੰਨੇ ਬਣਾ ਗਿਆ, ਜਦੋਂ ਕਿ ਅੱਜ ਕੱਲ੍ਹ ਮਾਰਕੀਟ 'ਚ ਕੋਈ ਹੋਰ ਹਿਸਾਬ ਕਿਤਾਬ ਚੱਲਦਾ, ਲੁਕਿਆ ਛਿਪਿਆ ਗੱਲ ਕੋਈ ਦੱਸਦੇ ਨਹੀਂ। ਸੋ ਮੈਂ ਉਸੇ ਕਰਕੇ ਤੁਹਾਨੂੰ ਕਹਿਣਾ ਕਿ ਬਾਅਦ 'ਚ ਨਾ ਪਛਤਾਉਣਾ ਪਵੇ, ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਬੰਦੇ ਬੁਲਾਓ। ਫਿਰ ਡਿਸੀਜਨ ਕਰਿਓ। ਤੇ ਉਹਦੇ ਲਈ ਇੱਕ ਮੈਂ ਨਾ ਆਪਣੇ ਵੱਲੋਂ ਰਿਕਮੈਂਡ ਕਰਦਾ, ਕੋਈ ਪੇਡ ਐਡਵਰਟਾਈਜਮੈਂਟ ਨਹੀਂ, ਨਾ ਕੋਈ ਫਰੀ ਦੀ ਐਡਵਰਟਾਈਜਮੈਂਟ ਹੈ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ, ਕਿਉਂਕਿ ਉਹਨਾਂ ਨਾਲ ਮੈਂ ਡੀਲ ਕੀਤਾ। ਸ਼ੀ ਇਜ਼ ਅ ਵੰਡਰਫੁਲ ਲੇਡੀ, ਕਹਿਣੀ ਤੇ ਕਰਨੀ ਪੱਕੀ ਹੈ। ਕਈ ਵਾਰੀ ਹੋ ਸਕਦਾ ਉਹਨਾਂ ਦੇ ਸਮਝਾਉਣ ਦਾ ਤਰੀਕਾ, ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਤੁਹਾਨੂੰ ਪਸੰਦ ਨਾ ਆਵੇ, ਪਰ ਦਿਲੋਂ ਅੰਦਰੋਂ ਸਾਫ਼ ਹੈ, ਹੇਰਾ ਫੇਰੀ ਕੋਈ ਨਹੀਂ, ਕਰੁੱਕ ਨਹੀਂ ਹੈ। ਸੋ ਉਹ ਹੈ ਅਰਫਾ ਮੁਜ਼ੱਫਰ ਜੀ ਦਾ, ਗੱਲਬਾਤ ਕਰ ਲਓ, ਗੱਲਬਾਤ ਕਰਕੇ ਤੁਹਾਨੂੰ ਜੱਜਮੈਂਟ ਕਰੋ, ਜੇ ਤੁਹਾਨੂੰ ਲੱਗਦਾ ਬਹੁਤ ਵਧੀਆ ਤੁਹਾਡੇ ਪੈਸੇ ਵੀ ਬਚਾ ਦੇਣਗੇ ਅਤੇ ਨਾਲ ਨਾਲ ਤੁਹਾਡਾ ਫਾਇਦਾ ਕਰਨਗੇ, ਪੈਸਿਆਂ ਦਾ ਵੀ ਵਧੀਆ ਡੀਲ ਵੀ ਦਵਾ ਲੈਣਗੇ, ਅਤੇ ਉਹਨਾਂ ਨੂੰ ਤੁਸੀਂ ਫੋਨ ਕਰ ਲਓ। ਫੋਨ ਨੰਬਰ ਹੈਗਾ 6478862456, 6478862456। ਫੋਨ ਕਰਨ ਦਾ ਕੋਈ ਮੁੱਲ ਨਹੀਂ, ਗੱਲਬਾਤ ਕਰੋ, ਫਿਰ ਪਤਾ ਲੱਗ ਜੂਗਾ ਵੀ ਕੌਣ ਵਧੀਆ, ਜਿਹੜਾ ਵਧੀਆ ਉਹਨੂੰ ਤੁਸੀਂ ਕੰਮ ਦੇ ਦਿਓ। ਬਸ ਮੈਂ ਤਾਂ ਇੰਨੀ ਹੀ ਗੱਲ ਕਹਿਣੀ ਹੈ। ਅੱਜ ਦਾ ਜਿਹੜਾ ਟੌਪਿਕ ਹੈ ਉਹ ਸਪਿਰਚੁਅਲ ਲਾਈਫ ਦੇ ਬਾਰੇ ਹੈ। ਸੋ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਫੋਨ ਮੈਨੂੰ ਕਰ ਲਓ, ਵਧੀਆ ਗੱਲ ਹੈ, ਪਾਰਟੀਸਪੇਟ ਕਰੋ ਤਾਂ ਮੈਨੂੰ ਵੀ ਨੀਂਦ ਨਹੀਂ ਆਉਂਦੀ। ਪਰ ਮੈਨੂੰ ਅੱਜ ਕੋਈ ਦੱਸ ਰਿਹਾ ਸੀ ਜੀ ਸਾਰੇ ਰੇਡੀਓ ਕਰਦੇ ਨੇ, ਕੋਈ ਵੀ ਰੇਡੀਓ ਕੈਨੇਡਾ ਦੇ ਵਿੱਚ ਅਜਿਹਾ ਨਹੀਂ ਹੈ ਜਿਹੜਾ ਲਗਾਤਾਰ ਤੁਹਾਨੂੰ 50 ਮਿੰਟ ਇੱਕੋ ਟੌਪਿਕ ਤੇ ਬੋਲ ਸਕੇ। ਪ੍ਰੋਗਰਾਮ ਸਭ ਦੇ ਵਧੀਆ ਨੇ, ਪਰ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਐਡਸ ਦਿੱਤੀਆਂ ਹੁੰਦੀਆਂ ਨੇ, ਖੁਦ ਆਪਣਾ ਵੀ ਬਿਜ਼ਨਸ ਹੁੰਦਾ, ਇਸ ਕਰਕੇ ਵਿੱਚ ਵਿੱਚ ਐਡ ਚੱਲਦੀਆਂ ਰਹਿੰਦੀਆਂ ਨੇ, ਵਿੱਚ ਵਿੱਚ ਇੱਕ ਦੋ ਮਿੰਟ ਬੋਲ ਜਾਂਦੇ ਉਸ ਟੌਪਿਕ ਤੇ। ਪਰ ਇੱਕ ਟੌਪਿਕ ਤੇ ਕੰਟੀਨਿਊਸਲੀ ਬੋਲਣਾ, ਬੋਲ ਕੇ ਪ੍ਰੈਕਟਿਸ ਕਰ ਲਓ ਜੇ ਕੋਈ ਬੋਲ ਸਕਦਾ। ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਕੋਈ ਆਲਮ ਫਾਜ਼ਲ ਹਾਂ, ਇਹ ਮਾਲਕ ਦੀ ਕਿਰਪਾ, ਕਿਉਂਕਿ ਪੜ੍ਹਦੇ ਵੀ ਰਹੇ, ਪੜ੍ਹਾਉਂਦੇ ਵੀ ਰਹੇ, ਅਤੇ ਇਸ ਕਰਕੇ ਉਹ ਟੌਪਿਕ ਸ਼ੁਰੂ ਤੋਂ ਬੋਲਣ ਦੀ ਆਦਤ ਪਈ ਵੀ ਹੈ, ਕਿਤਾਬਾਂ ਵੀ ਲਿਖੀਆਂ ਨੇ। ਸੋ ਲਓ ਮੈਂ ਤੁਹਾਡੇ ਵਿੱਚ ਹੁਣ ਜ਼ਿਆਦਾ ਚਿਰ ਨਹੀਂ ਰਹਿੰਦਾ, ਪਹਿਲਾਂ ਸੁਣ ਲਓ ਗਾਣਾ, ਉਸ ਤੋਂ ਬਾਅਦ ਆਪਾਂ ਟੌਪਿਕ ਤੇ ਆਉਂਦੇ ਹਾਂ।
ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾਂ ਹੋ ਫਿਰ ਨਹੀਂ ਆਤੇ ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾਂ भरोसा है सुनो, दोस्त तो शक दोस्ती का दुश्मन है, अपने दिल में इसे घर बनाने लगो, कर तड़पना पड़े याद में जिंदगी, रोक लो रूठ कर उनको जाने लगो, बाद में प्यार के चाहे जो हजारों सलाम
ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਹਰ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਪ੍ਰੋਗਰਾਮ ਪੇਸ਼ ਕਰਦਾ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸਕਸੈਸਫੁਲ ਲਾਈਫ, ਕਿ ਜ਼ਿੰਦਗੀ ਦੇ ਵਿੱਚ ਜਿਹੜੀ ਕਾਮਯਾਬੀ ਹੈ ਉਹ ਕਿਹੜੇ ਢੰਗ ਨਾਲ, ਕੀ ਤਰੀਕਿਆਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ, ਤੇ ਨਾਲ ਸਭ ਤੋਂ ਪਹਿਲਾਂ ਹੈ ਸਕਸੈਸਫੁਲ ਲਾਈਫ, ਕਿ ਲਾਈਫ ਕਿਹਨੂੰ ਕਹਿੰਦੇ ਨੇ। ਦੇਖੋ ਜਿਹੜੀ ਲਾਈਫ ਹੈ ਨਾ, ਇਹ ਸਾਡੀ ਇੰਨੀ ਪ੍ਰੈਸ਼ੀਅਸ ਹੈ, ਕੀਮਤੀ ਹੈ, ਕਿ ਮਾਂ ਦੇ ਪੇਟ ਚੋਂ ਜਦੋਂ ਅਸੀਂ ਜਨਮ ਲਿਆ, ਜਦੋਂ ਅਸੀਂ ਪੇਟ ਚੋਂ ਆ ਕੇ ਪਹਿਲਾ ਸਾਹ ਲੈਂਦੇ ਹਾਂ, ਬ੍ਰੈਥ ਲੈਂਦੇ ਹਾਂ, ਤੇ ਅਖੀਰ ਦੇ ਵਿੱਚ ਜਿੰਨੇ ਵੀ ਸਾਲ, ਜਿੰਨੇ ਵੀ ਦਿਨ, ਜਿੰਨੇ ਵੀ ਮਹੀਨੇ ਅਸੀਂ ਇੱਥੇ ਰਹਿਣੇ ਹਾਂ, ਸਾਹ ਲਈ ਜਾਂਦੇ ਹਾਂ, ਲਈ ਜਾਂਦੇ ਹਾਂ, ਲਈ ਜਾਂਦੇ, ਤੇ ਅਖੀਰ ਦੇ ਵਿੱਚ ਸਾਡਾ ਸਾਹ ਨਿਕਲ ਜਾਂਦਾ ਤੇ ਸਾਡੀ ਮੌਤ ਹੋ ਜਾਂਦੀ ਹੈ। ਸੋ ਇਸ ਜਨਮ ਤੋਂ ਲੈ ਕੇ ਮਰਨ ਤੱਕ, ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ ਜਿੰਨਾ ਵੀ ਵਿਚਕਾਰਲਾ ਸਮੇਂ, ਉਹਨੂੰ ਅਸੀਂ ਲਾਈਫ ਕਹਿੰਦੇ ਹਾਂ। ਸਿੰਪਲ ਤਰੀਕੇ ਨਾਲ ਇਹ ਹੈ, ਇਹ ਲਾਈਫ ਕਿਸੇ ਦੀ ਵੱਧ ਵੀ ਹੋ ਸਕਦੀ ਹੈ, ਕਿਸੇ ਦੀ ਘੱਟ ਵੀ ਹੋ ਸਕਦੀ ਹੈ। ਕੋਈ 10 ਸਾਲ ਜਿਉਂਦਾ, ਕੋਈ 20 ਸਾਲ ਜਿਉਂਦਾ, ਕੋਈ 100 ਸਾਲ ਜਿਉਂਦਾ, ਕੋਈ ਆਰਾਮ ਦੇ ਤਰੀਕੇ ਨਾਲ ਮਰਦਾ, ਕੋਈ ਐਕਸੀਡੈਂਟ ਨਾਲ ਮਰ ਜਾਂਦਾ, ਕੋਈ ਦੁੱਖ ਤਕਲੀਫਾਂ ਨਾਲ ਮਰ ਜਾਂਦਾ, ਸਾਹ ਚੱਲਦੇ ਰਹਿੰਦੇ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਸੱਜਣਾ, ਘਰਦਿਆਂ ਨੇ ਚੱਕ ਕੇ ਫੌਰਨ ਤੁਹਾਨੂੰ ਅੱਗ ਦੇ ਸਪੁਰਦ ਕਰ ਦੇਣਾ, ਜਾਂ ਦੂਸਰੇ ਧਰਮਾਂ ਵਾਲਿਆਂ ਨੇ ਮਿੱਟੀ ਦੇ ਵਿੱਚ, ਮਿੱਟੀ ਦੇ ਖਾਕ ਦੇ ਸਪੁਰਦ ਕਰ ਦੇਣਾ। ਇੰਨੀ ਕੁ ਸਾਡੀ ਕਹਾਣੀ ਹੈ। ਸੋ ਜਿੰਨੇ ਵੀ ਸਾਹ ਸਾਡੇ ਚੱਲਦੇ ਨੇ, ਇਹ ਬੜੇ ਕੀਮਤੀ ਨੇ, ਇਹਨੂੰ ਭੰਗ ਦੇ ਭਾਣੇ ਨਹੀਂ ਬਰਬਾਦ ਕਰਨਾ ਚਾਹੀਦਾ। ਖਾ ਲਿਆ, ਪੀ ਲਿਆ, ਬੱਚੇ ਜੰਮ ਲਏ, ਚੁਗਲੀ ਕਰ ਲਈ, ਨਫ਼ਰਤ ਕਰ ਲਈ, ਇਹ ਤਾਂ ਆਪਾਂ ਜਾਨਵਰਾਂ ਦੇ ਜਾਮੇ ਦੇ ਵਿੱਚ ਵੀ ਕਰਦੇ ਆਏ ਹਾਂ। ਜਿਹੜੇ ਗਧੇ ਨੇ, ਘੋੜੇ ਨੇ, ਕੀੜੇ ਨੇ, ਮਕੌੜੇ ਨੇ, ਉਹ ਵੀ ਜਵਾਕ ਜੰਮਦੇ ਨੇ, ਉਹ ਵੀ ਸੈਕਸ ਕਰਦੇ ਨੇ, ਉਹ ਵੀ ਖਾਂਦੇ ਪੀਂਦੇ ਨੇ, ਡਕਾਰ ਮਾਰਦੇ ਨੇ, ਸੌਂ ਜਾਂਦੇ ਨੇ। ਪਰ ਸਾਨੂੰ ਪਰਮਾਤਮਾ ਨੇ ਇਹ ਜਿਹੜਾ ਜਨਮ ਦਿੱਤਾ ਸੀ ਨਾ, ਇਹਦਾ ਇੱਕ ਸਪੈਸ਼ਲ ਮਕਸਦ ਹੈ। ਜਿੱਥੇ ਅਸੀਂ ਜਾਨਵਰਾਂ ਵਾਲੇ ਵੀ ਕੰਮ ਕਰਨੇ ਨੇ, ਉੱਥੇ ਨਾਲ ਨਾਲ ਸਾਨੂੰ ਆਪਣੀ ਜ਼ਿੰਦਗੀ ਦਾ ਅਲਟੀਮੇਟ ਗੋਲ ਸਮਝਣ ਦੀ ਲੋੜ ਹੈ ਕਿ ਅਸੀਂ ਇਸ ਜ਼ਿੰਦਗੀ ਦੇ ਵਿੱਚ ਮਨੁੱਖੀ ਸਰੀਰ ਦੇ ਵਿੱਚ ਆਏ ਕਿਉਂ ਹਾਂ। ਇਸ ਨੂੰ ਨਾਰਾਇਣੀ ਦੇਹ ਕਿਹਾ ਜਾਂਦਾ ਹੈ, ਟੌਪ ਆਫ ਦੀ ਕ੍ਰੀਏਸ਼ਨ ਕਿਹਾ ਜਾਂਦਾ ਹੈ। ਸੋ ਇਹ ਕ੍ਰੀਏਸ਼ਨ ਜਿਹੜੀ ਟੌਪ ਆਫ ਦੀ ਕ੍ਰੀਏਸ਼ਨ ਹੈ, ਸਾਰੀਆਂ ਯੂਨੀਆਂ ਚੋਂ ਉੱਤਮ ਮੰਨਿਆ ਜਾਂਦਾ। ਉਹਦਾ ਪਰਪਸ ਇਹ ਹੈ ਕਿ ਇਸ ਜ਼ਿੰਦਗੀ ਦੇ ਵਿੱਚ ਜਿਉਂਦੇ ਜੀ ਤੁਸੀਂ ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ, ਵਾਹਿਗੁਰੂ ਦੇ ਨਾਲ, ਉਹ ਸੁਪਰੀਮ ਪਾਵਰ ਦੇ ਨਾਲ ਮਿਲਾਪ ਕਰਨਾ, ਜਿੱਥੇ ਜਾ ਕੇ ਅਸੀਂ ਮਿਲਾਪ ਕਰਾਂਗੇ ਉੱਥੇ ਹੀ ਸਾਡਾ ਅੰਤਿਮ ਉਦੇਸ਼ ਹੈ, ਨਹੀਂ ਤਾਂ ਧੱਕੇ ਖਾਈ ਜਾਂਦੇ ਹਾਂ। ਜਿਹੜੀ ਸਾਡੀ ਆਤਮਾ ਹੈ, ਜਿਹੜੀ ਸਾਡੀ ਰੂਹ ਹੈ, ਇਹਨੇ ਪਤਾ ਨਹੀਂ ਕਿੰਨੇ ਸਰੀਰਾਂ ਨੂੰ ਧਾਰਨ ਕੀਤਾ। ਕਦੇ ਅਸੀਂ ਕੀੜਿਆਂ ਚਲੇ ਗਏ, ਕਦੇ ਮਕੌੜਿਆਂ ਚਲੇ ਗਏ, ਕਦੇ ਪਸ਼ੂ ਪੰਛੀਆਂ ਚਲੇ ਗਏ, ਕਦੇ ਪੌਦਿਆਂ ਚਲੇ ਗਏ, ਹਾਂਜੀ ਗਧੇ ਘੋੜਿਆਂ ਚ ਪਤਾ ਨਹੀਂ ਕਿੱਥੇ ਕਿੱਥੇ ਗਏ, ਤੇ ਅਖੀਰ ਦੇ ਵਿੱਚ ਉਹੀ ਰੂਹ, ਆਹ ਮਨੁੱਖੀ ਦੋ ਲੱਤਾਂ ਵਾਲੇ, ਦੋ ਹੱਥਾਂ ਵਾਲੇ, ਆਹ ਜਿਹੜਾ ਮੇਰੇ ਵਰਗਾ ਬੈਠਾ, ਇਹਦੇ ਸਰੀਰ ਚ ਆ ਗਈ ਰੂਹ, ਉਹੀ ਹੈ। ਤੇ ਜਦੋਂ ਨਿਕਲ ਗਈ ਫੇਰ ਪਤਾ ਨਹੀਂ ਕਿਹੜਾ ਸਰੀਰ ਧਾਰਨ ਕਰਨਾ। ਇਹ ਸਾਡੀ ਲਾਈਫ ਦੀ ਹਕੀਕਤ ਹੈ। ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ। ਉਸ ਪਰਮਾਤਮਾ ਨੇ ਆ ਸਰੀਰ ਦੇ ਵਿੱਚ ਸਾਡੀ ਰੂਹ ਪਾਤੀ। ਇਹ ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ। ਅੰਤ ਨੂੰ ਉਸਨੇ ਫਿਰ ਮੁੜ ਜਾਣਾ, ਜਿੱਥੋਂ ਹੈ ਇਹ ਆਈ, ਜਿੱਥੋਂ ਰੂਹ ਆਈ ਹੈ ਉੱਥੋਂ ਚਲੀ ਜਾਣੀ। ਸਾਨੂੰ ਪਤਾ ਹੀ ਨਾ ਸਾਨੂੰ ਇਹ ਪਤਾ ਰੂਹ ਕਿੱਥੋਂ ਆਈ ਹੈ, ਨਾ ਸਾਨੂੰ ਪਤਾ ਕਿ ਰੂਹ ਕਿੱਥੋਂ ਜਾਊਗੀ। ਕਿਸੇ ਨੂੰ ਪਤਾ ਜਦੋਂ ਮਾਂ ਦੇ ਪੇਟ ਦੇ ਵਿੱਚ ਸਾਹ ਆਉਂਦਾ ਵੀ ਉਹ ਕਿੱਥੋਂ ਆਇਆ, ਤੇ ਜਦੋਂ ਮਰ ਗਏ ਅਸੀਂ ਰੋਈ ਜਾਂਦੇ ਹਾਂ, ਪਿੱਟੀ ਜਾਂਦੇ ਹਾਂ, ਰੂਹ ਜਾ ਕੇ ਗੁਆਂਢੀਆਂ ਦੇ ਕਿਸੇ ਹੋਰ ਦੇਸ਼ਾਂ ਦੀ ਉੱਥੇ ਲੱਡੂ ਮਿਠਾਈਆਂ ਵੰਡਦੇ ਹਾਂ, ਕਿਉਂਕਿ ਸਾਨੂੰ ਰੂਹ ਦਾ ਗਿਆਨ ਨਹੀਂ ਹੈ ਵੀ ਕਿੱਥੋਂ ਆਈ ਹੈ ਤੇ ਕਿੱਥੋਂ ਚਲੀ ਗਈ ਹੈ। ਪਰ ਸੰਤ ਮਹਾਤਮਾ ਸਾਨੂੰ ਸਮਝਾਉਂਦੇ ਨੇ, ਨੇਕ ਅਮਲ ਜਿਹੜੀ ਰੂਹ ਕਰਦੀ, ਜਿਹੜੇ ਸਾਡੇ ਸਰੀਰ ਦੇ ਵਿੱਚ ਹੈ ਨਾ ਬੈਠੀ ਹੈ ਰੂਹ, ਜਿੰਨਾ ਚਿਰ ਹੈਗੀ ਹੈ, ਜਿਹੜੀ ਵੀ ਚੰਗੇ ਕੰਮ ਕਰਦੇ, ਨੇਕ ਅਮਲ ਜਿਹੜੀ ਰੂਹ ਕਰਦੀ ਉਹੀ ਉਹ ਬਖਸ਼ੀ ਜਾਂਦੀ। ਬਦੀ ਦੇ ਰਾਹ ਤੇ ਜਿਹੜੀ ਚੱਲਦੀ ਉਹ ਹੈ ਧੱਕੇ ਖਾਂਦੀ, ਜਿਹਨੇ ਸਾਰੀ ਜ਼ਿੰਦਗੀ ਪੁੱਠੇ ਸਿੱਧੇ ਕੰਮ ਹੀ ਕਰਨੇ, ਚੋਰੀਆਂ ਕਰਨੀਆਂ, ਠੱਗੀਆਂ ਕਰਨੀਆਂ, ਬਦਕਾਰੀਆਂ ਕਰਨੀਆਂ, ਨਸ਼ੇ ਪੀਣੇ ਨੇ, ਨਫ਼ਰਤ ਕਰਨੀ ਹੈ, ਫਿਰ ਖਾਓ ਡੰਡੇ ਬਾਅਦ ਦੇ ਵਿੱਚ, ਹੁਣ ਵੀ ਖਾਂਦੇ ਆ, ਦੁਖੀ ਹੁਣ ਵੀ ਰਹਿਣੇ, ਪੱਕੀ ਗੱਲ ਹੈ। ਇਹ ਨਾ ਸੋਚੋ ਕਿ ਜਿਹੜੇ ਬੰਦੇ ਠੱਗੀਆਂ ਠੋਰੀਆਂ ਬੇਈਮਾਨੀਆਂ ਕਰਦੇ ਨੇ ਉਹ ਐਸ਼ਾਂ ਕਰਦੇ ਨੇ, ਵੱਡੀਆਂ ਵੱਡੀਆਂ ਕਾਰਾਂ ਨੇ, ਵੱਡੇ ਵੱਡੇ ਮਿਨਿਸਟਰ ਬਣੇ ਫਿਰਦੇ ਨੇ, ਨਾ 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 ਨਾ। ਇੱਕ ਤਸਵੀਰ ਦਾ ਦੂਜਾ ਰੁੱਖ ਹੈ, ਜਿਹੜੀ ਫੋਟੋ ਹੁੰਦੀ ਹੈ ਸਾਹਮਣੇ ਵੇਖੋ ਸਾਡੀ ਪਿਕਚਰ ਲਾ ਕੇ ਕਿੰਨੀ ਵਧੀਆ ਲੱਗਦੀ ਹੈ, ਜੇ ਫੋਟੋ ਨੂੰ ਪਿੱਛੇ ਹਟਾ ਲਈਏ ਪਿੱਛੇ ਬਰੰਜੀਆਂ ਲੱਗੀਆਂ ਹੁੰਦੀਆਂ, ਕਿੱਲ ਲੱਗੇ ਹੁੰਦੇ ਨੇ। ਇਸੇ ਤਰ੍ਹਾਂ ਹੀ ਜਿਹਨੂੰ ਅਸੀਂ ਬਹੁਤ ਖੁਸ਼ ਦੇਖਦੇ ਹਾਂ ਉਹਨਾਂ ਦੇ ਤਾਂ ਹਾਲਤ ਜੇ ਮਾੜੇ ਕੰਮ ਕਰਕੇ ਖੁਸ਼ੀ ਸਾਨੂੰ ਦਿਖਾਈ ਦਿੰਦੀ ਹੈ, ਕਾਰਾਂ, ਵੱਡੇ ਮਕਾਨ, ਨੌਕਰ ਚਾਕਰ, ਪਾਵਰ, ਸਲੂਟ ਵੱਜਦੇ ਨੇ, ਤੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਤਾਂ ਜਦੋਂ ਫਰੋਲੋਂਗੇ ਨਾ ਜਿਵੇਂ ਫੋੜੇ ਚੋਂ ਪਸ ਨਿਕਲਦੀ, ਆਏ ਨਿਕਲਦੀ ਆ। ਕੋਈ MLA ਲੈ ਲਓ, ਕੋਈ ਮਿਨਿਸਟਰ ਲੈ ਲਓ, ਕੋਈ ਸੇਠ ਲੈ ਲਓ, ਕੋਈ ਕੋ ਲੈ ਲਓ, ਹਰੇਕ ਨੂੰ ਕਿਸੇ ਨੇ, ਜਿਹੜੇ ਬੰਦੇ ਗਲਤ ਤਰੀਕੇ ਨਾਲ ਜਿਹਦੇ ਚ ਕੰਟੈਂਟਮੈਂਟ ਨਹੀਂ, ਫਾਊਲ ਜਿਹੋ ਜਿਹੇ ਕਰਦੇ ਆ, ਉਹੋ ਜਿਹਾ ਰਿਜ਼ਲਟ ਆ ਜਾਂਦਾ। ਸੋ ਕੋਸ਼ਿਸ਼ ਕਰੋ ਕਿ ਜਿਹੜੀ ਲਾਈਫ ਹੈ ਇਟਸ ਏ ਵੈਰੀ ਪ੍ਰੈਸ਼ੀਅਸ। ਰਮੇਸ਼ ਜੀ ਪ੍ਰੋਗਰਾਮ ਦੇਖ ਰਹੇ ਨੇ, ਜੋਧਪੁਰੀਆ ਜੀ, ਥੈਂਕ ਯੂ ਵੈਰੀ ਮਚ। ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਫਿਰ ਰੱਬ ਦੀ ਰਹਿਮਤ ਨਾਲ ਮੌਜਾਂ ਜੱਗ ਵਿੱਚ ਲੁੱਟਦਾ। ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਜਿਹੜਾ ਸਵੇਰੇ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਬਜਾਏ ਧਰਮਿੰਦਰ ਦੇ ਡਾਂਸ ਦੇਖਣ ਦੇ, ਗੁਰਦਾਸ ਮਾਨ ਦੇ ਡਾਂਸ ਦੇਖਣ ਦੇ, ਡਰਾਮੇ ਦੇਖਣ ਦੇ, ਉਹੀ 5-7 ਮਿੰਟ ਰੱਬ ਕੰਨੀ ਨੂੰ ਸਤਸੰਗ ਸੁਣ ਲਓ, ਪਾਠ ਕਰ ਲਓ, ਉਹਦੀ ਜ਼ਿੰਦਗੀ ਵਧੀਆ ਹੁੰਦੀ ਹੈ। ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ। ਦੇਖੋ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਕਿੰਨੀ ਸੁੰਦਰ ਗੱਲ ਕਹੀ ਹੈ, ਮੈਂ ਅੱਜ ਉਸੇ ਟੌਪਿਕ ਨੂੰ ਲੈ ਕੇ ਗੱਲ ਕਰੂੰਗਾ। ਚਲੋ, ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਸਾਡੀ ਜਿਹੜੀ ਲਾਈਫ ਹੈ ਨਾ, ਸਾਡਾ ਜਿਹੜਾ ਜੀਵਨ ਹੈ, ਇਹ ਬਹੁਤ ਕੀਮਤੀ ਹੈ। ਗੀਤਾ ਚ ਲਿਖਿਆ ਹੈ ਕੀਮਤੀ ਹੈ, ਇਸ ਲਈ ਸਾਨੂੰ ਕਰਨਾ ਕੀ ਚਾਹੀਦਾ, ਇਸ ਲਈ ਇਸ ਜੀਵਨ ਦੇ ਵਿੱਚ ਚਾਰ ਤਰੀਕਿਆਂ ਦੀ ਸਿਲੈਕਸ਼ਨ ਕਰਨੀ ਹੈ। ਦੇਖੋ, ਪਹਿਲੀ ਗੱਲ ਤਾਂ ਮੈਂ ਦੱਸਣੀ ਭੁੱਲ ਗਿਆ ਕਿਉਂਕਿ ਚੱਲਦਾ ਪ੍ਰੋਗਰਾਮ ਹੈ। ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ, ਰੂਹ ਸਾਡੇ ਸਰੀਰ ਦੇ ਵਿੱਚ ਹੈ, ਪਰ ਸਾਡੇ ਇੱਕ ਮਨੁੱਖੀ ਸਰੀਰ ਦੇ ਵਿੱਚ ਜਿਹਨੂੰ ਅਸੀਂ ਹਿਊਮਨ ਬੀਂਗ ਕਹਿੰਦੇ ਹਾਂ, ਉਹਦਾ ਇੱਕ ਸਰਵ ਸ੍ਰੇਸ਼ਟ ਯੂਨੀ ਹੋਣ ਦਾ ਕਾਰਨ ਇਹ ਵੀ ਹੈ ਕਿ ਅਸੀਂ ਆਜ਼ਾਦ ਹਾਂ ਸਿਲੈਕਸ਼ਨ ਕਰਨ ਦੇ, ਖੱਬੇ ਜਾਣਾ ਹੈ ਸੱਜੇ ਜਾਣਾ ਹੈ, ਚੋਰੀ ਕਰਨੀ ਹੈ ਭਗਤੀ ਕਰਨੀ ਹੈ, ਠੱਗੀ ਕਰਨੀ ਹੈ ਇਮਾਨਦਾਰੀ ਕਰਨੀ ਹੈ, ਤੁਸੀਂ ਕੁਛ ਵੀ ਕਰ ਸਕਦੇ ਹੋ। ਫਿਲਾਸਫੀ ਲੈਣੀ ਹੈ, ਇਕਨੋਮਿਕਸ ਲੈਣੀ ਹੈ, ਪੋਲੀਟੀਕਲ ਲੈਣੀ ਹੈ, ਲਾ ਕਰਨੀ ਹੈ, ਡਾਕਟਰ ਬਣਨਾ, ਜੋ ਵੀ ਕਰਨਾ, ਤੁਹਾਡਾ ਸਿਲੈਕਸ਼ਨ ਕਰਨਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਚੋਣ ਤੁਸੀਂ ਆਪ ਕਰਦੇ ਹੋ ਤੇ ਫਿਰ ਉਸ ਚੋਣ ਦੇ ਜੋ ਵੀ ਰਿਜ਼ਲਟ ਨਿਕਲਦੇ ਨੇ ਉਹਦੇ ਲਈ ਤੁਸੀਂ ਬਕਾਇਦਾ ਖੁਦ ਹੀ ਜ਼ਿੰਮੇਵਾਰ ਨੇ, ਕਿਉਂਕਿ ਚੋਣ ਤੁਸੀਂ ਕੀਤੀ ਹੈ। ਸੋ ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਚੋਣ ਜਿਹੜੀ ਵਧੀਆ ਕਿਹਨਾਂ ਦੀ ਕਰੋ, ਚੰਗੇ ਲੋਕਾਂ ਦੀ ਕਰੋ। ਇੱਕ ਗੱਲ, ਲੋਕ ਚੰਗੇ ਹੋਣੇ ਚਾਹੀਦੇ ਨੇ, ਕੰਪਨੀ ਵਧੀਆ ਹੋਣੀ ਚਾਹੀਦੀ ਹੈ। ਫਿਰ ਦੂਜੀ ਚੀਜ਼ਾਂ ਦੀ, ਚੀਜ਼ਾਂ ਵੀ ਵਧੀਆ ਹੋਣੀਆਂ ਚਾਹੀਦੀਆਂ। ਦੇਖੋ ਨਾ, ਇੱਕ ਪਾਸੇ ਸਿਗਰਟ ਪੀਣੀ ਹੈ ਤੇ ਦੂਜੇ ਪਾਸੇ ਸਕੰਜਵੀ ਪੀਣੀ ਹੈ, ਚੀਜ਼ਾਂ ਤਾਂ ਦੋਨੋਂ ਹੀ ਨੇ। ਹੁਣ ਸਿਲੈਕਸ਼ਨ ਤੁਹਾਡੀ ਹੈ, ਸਕੰਜਵੀ ਪੀਣੀ ਹੈ ਕਿ ਸਿਗਰਟਾਂ ਦੇ ਸੂਟੇ ਮਾਰਨੇ ਆ। ਜਿਹੋ ਜਿਹੇ ਮਾਰੋਗੇ ਉਹ ਜਿਹਾ ਰਿਜ਼ਲਟ ਆਊਗਾ। ਬੜੀ ਜ਼ਿੰਦਗੀ ਦੀ ਪ੍ਰਿੰਸੀਪਲ ਹੈ, ਫਿਲੋਸਫੀ ਹੈ। ਤੀਜੀਆਂ ਤੁਹਾਡੀਆਂ ਆਦਤਾਂ, ਚੰਗੀਆਂ ਆਦਤਾਂ ਕਿ ਮਾੜੀਆਂ ਆਦਤਾਂ, ਕਿ ਚੁਗਲੀ ਕਰਦੇ ਆ, ਨਿੰਦਿਆ ਕਰਦੇ ਆ, ਘਟੀਆ ਸੋਚ ਹੈ, ਕਿਸ ਤਰ੍ਹਾਂ ਦੀ ਹੈ, ਉਹਦਾ ਅਸਰ ਵੀ ਪਊਗਾ। ਤੇ ਚੌਥੀ ਗੱਲ ਹੈ, ਹਰ ਐਕਸ਼ਨ ਜਿਹੜਾ ਵੀ ਕੰਮ ਕਰਦੇ ਹਾਂ ਉਹ ਵਧੀਆ ਹੋਵੇ। ਸੋ ਇਨਸਾਨਾਂ ਦੀ, ਹਿਊਮਨ ਬੀਂਗ ਦੀ ਕੰਪਨੀ ਕਿਹੋ ਜਿਹੀ ਹੈ, ਉਹ ਕਿਹੋ ਜਿਹੀਆਂ ਚੀਜ਼ਾਂ ਦੀ ਚੋਣ ਕਰਦਾ, ਕਿਹੋ ਜਿਹੀਆਂ ਆਦਤਾਂ ਨੇ, ਕਿਹੋ ਜਿਹੇ ਕੰਮ ਕਰਦਾ, ਜਿਹੋ ਜਿਹੇ ਕੰਮ ਕਰਦਾ, ਜਿਹੋ ਜਿਹੀਆਂ ਐਕਸ਼ਨ ਕਰਦਾ, ਜਿਹੋ ਜਿਹੀ ਸੋਚ ਹੈ, ਜਿਹੋ ਜਿਹੀ ਕੰਪਨੀ ਹੈ, ਉਹਦਾ ਆਟੋਮੈਟਿਕਲੀ ਤੁਹਾਡੀ ਜ਼ਿੰਦਗੀ ਤੇ ਅਸਰ ਪੈਂਦਾ, ਕਾਮਯਾਬੀ ਤੇ ਫੇਲ ਹੋਣ ਦਾ, ਦੁਖੀ ਹੋਣ ਦਾ। ਸੋ ਦੇਖੋ, ਇਹੀ ਗੱਲ ਹੈ, ਕਿਉਂਕਿ ਕਿਹਾ ਨਹੀਂ ਜਾਂਦਾ, ਪਹਿਲਾਂ ਆਦਮੀ ਦੀ ਗੱਲ ਕਰੀ, ਇਨਸਾਨ ਦੀ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੋ ਜਿਹੀ ਬੰਦਿਆਂ ਦੀ ਕੰਪਨੀ ਹੋਊਗੀ, ਉਹ ਜਿਹਾ ਅਸਰ ਸਾਡੀ ਜਿਹੜੀ ਲਾਈਫ ਦੇ ਉੱਤੇ ਪੈਂਦਾ। ਤੁਸੀਂ ਦੇਖੋ, ਪੱਕੀ ਗੱਲ ਹੈ ਕਿ ਜੇ ਅਸੀਂ ਸ਼ਰਾਬੀਆਂ ਦੀ ਸੰਗਤ ਕਰੀਏ, ਸਾਡੇ ਜਿਹੜੇ ਦੋਸਤ ਨੇ, ਰਿਸ਼ਤੇਦਾਰ ਨੇ, ਜੋ ਵਿਆਹ ਸ਼ਾਦੀ ਚ ਵੀ ਹੁੰਦੇ ਨੇ, ਉਹ ਵੀ ਸ਼ਾਮ ਨੂੰ ਵੀ ਲਾ ਲਓ ਬੀਅਰ, ਅਸੀਂ ਵੀ ਜਾਂਦੇ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਕਾਲਜ ਪੜ੍ਹਦੇ ਸੀ, ਸਾਡੇ ਰਿਮੀ ਫਰੈਂਡ ਹੁੰਦਾ ਸੀ, ਉਹਦੀ ਡੈਥ ਹੋ ਗਈ, ਤੇ ਦੋ ਚਾਰ ਹੋਰ ਸੀ, ਪ੍ਰਦੀਪ ਸੀ, ਬਿੰਦਾ ਸੀ, ਹੋਰ ਸੀ, ਇੱਧਰ ਅਸੀਂ ਹਰਲੀ ਕੀ ਦੁਕਾਨ ਤੇ ਜਾ ਕੇ ਉੱਥੇ ਸ਼ਾਮ ਨੂੰ ਥੋੜੇ ਥੋੜੇ ਜਿਹੇ ਪੈਸੇ ਪਾ ਕੇ ਮੁਰਗੀ ਜੀ ਬਣਾ ਲੈਣੀ, ਕਿਉਂਕਿ ਹੁੰਦੀ ਸੀ ਨਾਲ ਮਾੜਾ ਮੋਟਾ ਬੀਅਰ ਪੀ ਲੈਣੀ, ਤੇ ਉਹ ਜਾਂ ਸਿਗਰਟ ਦੀ ਸੁੱਟਾ ਮਾਰਨਾ। ਜੇ ਤਾਂ ਉਹ ਕਈ ਵਾਰੀ ਮੈਨੂੰ ਕਹਿੰਦੇ ਸੀ ਸਿਗਰਟ ਅੰਦਰ ਨਗਾ, ਜੇ ਉਹ ਨਗਾਈ ਨਹੀਂ ਮੈਨੂੰ ਮਾਰਦੇ ਕੰਨ ਦੇ ਸਿਰ ਤੇ, ਵੀ ਇਸ ਤੈਨੂੰ ਨਹੀਂ ਦਿੰਦੇ, ਸਿਗਰਟ ਖਰਾਬ ਕਰਦਾ। ਜੇ ਅੰਦਰ ਨਗਾਉਣ ਲੱਗ ਜਾਂਦੀ ਸੀ, ਉਹਨਾਂ ਦੀ ਕੰਪਨੀ ਪੈ ਜਾਣੀ ਸੀ, ਤੇ ਅੱਜ ਮੈਨੂੰ ਕੈਂਸਰ ਵੀ ਹੋ ਜਾਣਾ ਸੀਗਾ, ਹੋਰ ਬਿਮਾਰੀਆਂ ਵੀ ਹੋ ਸਕਦੀਆਂ, ਕੰਪਨੀ ਦਾ ਅਸਰ ਪਿਆ ਕਿ ਨਹੀਂ ਪਿਆ। ਤੁਸੀਂ ਜੂਆ ਖੇਡਣ ਵਾਲਿਆਂ ਕੋਲ ਬੈਠ ਜਾਓ, ਉਹ ਕਹਿੰਦੇ ਕੋਈ ਨੀ, ਅਸੀਂ ਜਾਂਦੇ ਹਾਂ ਕਸੀਨੋ ਉੱਥੇ ਕੈਨੇਡਾ ਚ, ਉਹ ਕਹਿੰਦੇ ਕੋਈ ਨੀ, ਇੱਕ ਡਾਲਰ ਲਾ ਲਓ, ਕੀ ਹੈ, ਸ਼ੁਗਲ ਕਰਦੇ ਆ, ਸ਼ੁਗਲ ਕਰਦੇ ਆ। ਉਹ ਸ਼ੁਗਲ ਕਰਦੇ 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 ਦੇਖ ਲਓ, ਆਦਤ ਇੰਨੀ ਪੱਕੀ ਹੁੰਦੀ ਹੈ, ਕਈ ਵਾਰੀ ਕਦੇ ਜੂਏ ਚ ਕੋਈ ਜਿੱਤਿਆ ਵੀ ਹੈ, ਤੇ ਅਲਟੀਮੇਟਲੀ ਘਰ ਬਰਬਾਦ ਹੋ ਜਾਂਦੇ ਨੇ। ਸੋ ਇਹ ਸਾਡੀ ਜਿਹੜੀ ਹੈ ਨਾ, ਇਹ ਕੰਪਨੀ ਦਾ ਅਸਰ ਹੈ। ਜਿਹੜੇ ਬੰਦੇ ਨਿੰਦਿਆ ਚੁਗਲੀ ਕਰਦੇ ਨੇ, ਚੁਗਲਖੋਰਾਂ ਦੀ ਕੰਪਨੀ ਵਿੱਚ ਬਹਿ ਜਾਓ, ਉਹਨਾਂ ਨੂੰ ਸਵਾਦ ਆਉਂਦਾ, ਉਹ ਤੁਹਾਡੀ ਵੀ, ਦੂਜਿਆਂ ਦੀ ਵੀ, ਤੁਸੀਂ ਚੁਗਲੀ ਕਰਕੇ ਇੰਜੋਏ ਕਰਦੇ ਨੇ। ਸੋ ਜਦੋਂ ਬੰਦਾ ਚੁਗਲਖੋਰਾਂ ਦੀ ਕੰਪਨੀ ਕਰਦਾ, ਉਹਦਾ ਅਸਰ ਸਾਡੀ ਜ਼ਿੰਦਗੀ ਦੇ, ਸਾਨੂੰ ਵੀ ਚੁਗਲੀ ਕਰਨ ਦੀ ਆਦਤ ਪੈਂਦੀ, ਅਸੀਂ ਸਮਝਦੇ ਨਹੀਂ। ਜਿਹੜਾ ਬੰਦਾ ਅੱਜ ਕਿਸੇ ਹੋਰ ਨੂੰ ਮਾੜਾ ਕਹਿੰਦਾ, ਉਹ ਤੁਹਾਨੂੰ ਵੀ ਮਾੜਾ ਕਹੂਗਾ। ਸੋ ਇਸ ਕਰਕੇ ਚੰਗੇ ਬੰਦਿਆਂ ਦੀ ਕੰਪਨੀ ਰੱਖਣ ਦੀ ਲੋੜ ਹੈ। ਦੇਖੋ, ਇਹ ਹੈਗੀ ਬੰਦਿਆਂ ਦੀ ਕੰਪਨੀ ਦੀ। ਸੰਤ ਮਹਾਤਮਾ ਨੇ ਬੜਾ ਚੰਗੀ ਤਰ੍ਹਾਂ ਕਿਹਾ ਸੀਗਾ ਕਿ ਸਾਡੀ ਜਿਹੜੀ ਚੋਣ ਹੈ ਨਾ, ਉਹ ਵਧੀਆ ਕੰਪਨੀ ਹੈ। ਨੋ ਡਾਊਟ, ਬਾਈ ਨੇਚਰ ਵੀ ਆਰ ਸੋਸ਼ਲ ਐਨੀਮਲ, ਬਟ ਕੰਪਨੀ ਉਹਨਾਂ ਦੀ ਕਰੋ ਜਿਨ੍ਹਾਂ ਨਾਲ ਸਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਆਵੇ, ਸਬਰ ਸੰਤੋਖ ਆਵੇ, ਦੁੱਖ ਦਰਦ ਵਿੱਚ ਉਹ ਲੋਕ ਤੁਹਾਡੀ ਮਦਦ ਵੀ ਕਰ ਸਕਣ, ਪਰਮਾਤਮਾ ਨੂੰ ਵੀ ਯਾਦ ਕੀਤਾ ਜਾ ਸਕੇ। ਜਿਹੜੀ ਚੋਣ ਕਰਨੀ ਹੈ ਬਿਹਤਰ, ਬਿਹਤਰ ਦਾ ਕੀ ਮਤਲਬ ਹੈ ਕਿ ਮੈਂ ਜੋ ਅੱਜ ਹਾਂ ਉਸ ਤੋਂ ਕੱਲ ਹੋਰ ਚੰਗਾ ਹੋਵਾਂ। ਦੇਖੋ, ਜਿਹੜਾ ਹੀਰਾ ਹੁੰਦਾ ਹੈ, ਉਹਨੂੰ ਜਦੋਂ ਅਸੀਂ ਖਾਣ ਚੋਂ ਕੱਢਦੇ ਹਾਂ, ਇੱਥੇ ਕੈਨੇਡਾ ਚ ਨਿਕਲਦੇ ਨੇ, ਉਹ ਪੂਰਾ ਲਿਬੜਿਆ ਹੁੰਦਾ, ਪੱਥਰ ਜਿਹਾ ਹੁੰਦਾ, ਡਰਡੀ ਗੰਦਾ ਜਿਹਾ ਪੱਥਰ ਹੁੰਦਾ। ਪਰ ਜਦੋਂ ਉਹ ਜੌਹਰੀ ਕੋਲੇ ਜਾਂਦਾ ਤਾਂ ਉਹ ਉਸੇ ਗੰਦੇ ਜਿਹੇ ਪੱਥਰ ਨੂੰ ਤਰਾਸਦਾ, ਉਹਦੀ ਸ਼ੇਪ ਦਿੱਤੀ ਜਾਂਦੀ ਆ, ਉਹਦੇ ਉੱਤੇ ਪਾਲਿਸ਼ ਕੀਤਾ ਜਾਂਦਾ, ਤਾਂ ਉਹੀ ਜਿਹੜਾ ਲਿਬੜਿਆ ਵਾ ਪੱਥਰ ਹੈ ਨਾ, ਉਹ ਇੱਕ ਵੈਲੂਏਬਲ, ਬਹੁਤ ਕੀਮਤੀ ਹੀਰਾ ਬਣ ਜਾਂਦਾ, ਲਿਸ਼ਕਾ ਮਾਰਦਾ। ਉਸੇ ਤਰ੍ਹਾਂ ਜਦੋਂ ਅਸੀਂ ਚੰਗੇ ਬੰਦਿਆਂ ਦੀ ਕੰਪਨੀ ਕਰਦੇ ਹਾਂ, ਸਾਧੂ ਮਹਾਤਮਾ ਦੀ ਕੰਪਨੀ ਕਰਦੇ ਹਾਂ, ਤਾਂ ਉਹ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ ਕਿ ਭਰਾਵਾ, ਸਾਡੀ ਜ਼ਿੰਦਗੀ ਦੀ ਹਕੀਕਤ ਨੂੰ ਸਮਝ, ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਸਮਝ। ਇਹਨੂੰ ਭੰਗ ਦੇ ਪਹਾੜੇ ਬਰਬਾਦ ਨਾ ਕਰ। ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਕਿ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਖਾਣ ਪੀਣ ਲਈ ਨਹੀਂ ਦਿੱਤੀ, ਸੌਣ ਲਈ ਨਹੀਂ ਦਿੱਤੀ, ਸਗੋਂ ਇਹ ਖਾਓ ਵੀ ਪੀਓ ਵੀ, ਪਰ ਇਹਦੇ ਨਾਲ ਨਾਲ ਉਸ ਚੀਜ਼ ਨੂੰ ਵੀ ਪਕੜੋ, ਉਸ ਚੀਜ਼ ਨਾਲ ਵੀ ਮਿਲਾਪ ਕਰੋ ਜਿਹਦੇ ਲਈ ਅਸੀਂ ਸਦੀਆਂ ਤੋਂ ਧੱਕੇ ਖਾਂਦੇ ਆਏ ਹਾਂ। ਫੇਰ ਦੇਖੋ ਅਸੀਂ ਚੀਜ਼ਾਂ ਦੀ ਗੱਲ ਕਰ ਲਈਏ, ਆਪਾਂ ਘਰੋਂ ਜਿਮ ਜਾਣ ਦੇ ਲਈ ਚੱਲੇ ਹਾਂ, ਘਰੋਂ ਬੈਗ ਲੈ ਲਿਆ, ਆਪਣੀ ਨਿੱਕਰ ਪਾ ਲਈ, ਚੱਪਲਾਂ ਪਾ ਲਈਆਂ, ਸਾਬਣ ਵੀ ਪਾ ਲਿਆ, ਕੱਪੜੇ ਵੀ ਪਾ ਲਏ, ਵੀ ਉੱਥੇ ਨਹਾ ਕੇ ਵੀ ਆਵਾਂਗੇ, ਸੋਨਾ ਚ ਵੀ ਬੈਠਾਂਗੇ, ਐਕਸਰਸਾਈਜ਼ ਵੀ ਕਰਾਂਗੇ। ਜਦੋਂ ਅਸੀਂ ਘਰੋਂ ਬਾਹਰ ਨਿਕਲੇ ਬੰਦਿਆਂ ਦੀ ਕਿਵੇਂ ਅਸਰ ਹੁੰਦਾ ਹੈ? ਜਦੋਂ ਅਸੀਂ ਘਰੇ ਬਾਹਰ ਨਿਕਲੇ ਤੇ ਸਾਡਾ ਗੁਆਂਢੀ ਮਿਲ ਗਿਆ, ਉਹ ਗੁਆਂਢੀ ਕਹਿੰਦਾ ਭਾਅ ਜੀ ਕਿੱਧਰ ਨੂੰ ਚੱਲੇ ਹੋ? ਉਹ ਕਹਿੰਦਾ ਯਾਰ ਮੈਂ ਤਾਂ ਜਿਮ ਤੇ ਚੱਲਿਆ। ਉਹ ਛੱਡ ਯਾਰ ਜਿਮ, ਆਦੇ ਕਿੰਨਾ ਵਧੀਆ ਮੌਸਮ ਹੈ, ਕਿਨਮਿਨ ਹੋ ਰਹੀ ਆਲਾ, ਘੁੱਟ ਗਲਾਸੀ ਲਾਉਣੇ ਆ, ਸਾਡਾ ਮਨ ਉਦੀ ਬਦਲ ਜਾਂਦਾ। ਜਿਮ ਦਾ ਝੋਲਾ ਸਿੱਟਿਆ, ਪਕੌੜੇ ਆਲਨੇ ਖਾਧੇ ਤੇ ਨਾਲ ਸ਼ਰਾਬ ਪੀਤੀ, ਹੁਣ ਤੁਸੀਂ ਮੈਨੂੰ ਦੱਸੋ ਉਹਦੀ ਕੰਪਨੀ ਦਾ ਫਾਇਦਾ ਹੋਇਆ ਕਿ ਨੁਕਸਾਨ? ਜਿਮ ਕਰਨ ਦਾ ਫਾਇਦਾ ਸੀ ਕਿ ਸ਼ਰਾਬ ਪੀਣ ਦਾ ਫਾਇਦਾ ਸੀ? ਸੋ ਮਾੜੀ ਸੰਗਤ ਦਾ, ਜਿਹੜੀ ਮਾੜੀ ਸੰਗਤ ਹੈ ਨਾ, ਜਿੰਨੀ ਛੇਤੀ ਹੋਵੇ ਤਿਆਗ ਕਰ ਦਿਓ, ਥੋੜਾ ਮੋਟਾ ਸਟੈਂਡ ਲਿਆ ਕਰੋ। ਜਿਹੜਾ ਰਿਸ਼ਤੇਦਾਰ ਯਾਰ ਦੋਸਤ ਤੁਹਾਡੇ ਕੋਲ ਕਿਸੇ ਹੋਰ ਦੀ ਚੁਗਲੀ ਕਰਦਾ ਨਾ, ਕੀ ਤੁਹਾਨੂੰ ਜਰਾ ਜਿੰਨਾ ਵੀ ਕੋਈ ਸ਼ੱਕ ਹੈ ਕਿ ਉਹ ਤੁਹਾਡੀ ਚੁਗਲੀ ਦੂਸਰੇ ਕੋਲ ਨਹੀਂ ਕਰੇਗਾ? ਚੁਗਲਖੋਰ ਦੀ ਦੋਸਤੀ ਕਦੇ ਵੀ ਫਾਇਦੇਮੰਦ ਨਹੀਂ ਹੁੰਦੀ। ਜਿਹੜੇ ਚੁਗਲੀਆਂ ਕਰਦੇ ਨੇ ਉਹਦੀ ਦੋਸਤੀ ਘਟਾਓ। ਸਿਆਣੇ ਕਹਿੰਦੇ ਨੇ, ਸਿਆਣੇ ਐਗਜ਼ਾਮਪਲ ਦਿੰਦੇ ਹੁੰਦੇ ਸੀਗੇ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਹੁਣ ਤਾਂ ਪੱਕੇ ਮਕਾਨ ਬਣ ਗਏ, ਅੱਗੇ ਲੋਕ ਮਿੱਟੀ ਦੇ ਮਕਾਨ ਦੇ, ਸਾਡੇ ਟਾਈਮ ਤੁਸੀਂ ਦੇਖਿਆ ਉਹਨੂੰ, ਕਿਉਂਕਿ ਜਦੋਂ ਮੀਂਹ ਪੈਂਦਾ ਸੀ ਉਦੋਂ ਪਹਿਲਾਂ ਲਿਪ ਲਾਉਂਦੇ ਸੀ ਤਾਂ ਕਿ ਉਹ ਢਹਿ ਜੂਗਾ, ਵਿੱਚ ਮਿੱਟੀ ਖੁਰ ਜੂਗੀ ਤੇ ਇੱਟਾਂ ਡਿੱਗ ਪੈਣਗੀਆਂ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿਂਦਿਆਂ ਢਹਿ ਜਾਂਦਾ। ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਤਾਂ ਫਰਕ ਪੈਂਦਿਆਂ ਪੈ ਜਾਂਦਾ। ਜੇ ਕੋਈ ਡਿਫਰੈਂਸ ਪੈਦਾ ਹੋ ਜਾਂਦਾ ਰਿਸ਼ਤੇਦਾਰੀ ਯਾਰੀ ਦੋਸਤੀ ਚ, ਬੈਠ ਕੇ ਹੱਲ ਕਰ ਲਓ, ਨਹੀਂ ਤਾਂ ਗੈਪ ਵੱਧਦਾ ਜਾਂਦਾ। ਕੀ ਕਿਹਾ? ਐਗਜ਼ਾਮਪਲਾਂ ਦਿੱਤੀਆਂ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿਂਦਿਆਂ ਢਹਿ ਜਾਂਦਾ। ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਤਾਂ ਫਰਕ ਪੈਂਦਿਆਂ ਪੈ ਜਾਂਦਾ। ਫਿਰ ਕਹਿੰਦੇ, ਚੁਗਲਖੋਰ ਨੂੰ ਜੇਕਰ ਰੋਕੀਏ ਨਾ, ਗੱਲ ਕਹਿੰਦਿਆਂ ਕਹਿ ਜਾਂਦਾ। ਇਸੇ ਕਰਕੇ ਕਿਹਾ ਨਾ, ਲੇਡੀ ਜੀ ਨੂੰ ਇੱਕ ਗੱਲ ਦੱਸ ਦਿਓ, ਸਾਰੇ ਸ਼ਹਿਰ ਚ ਫੈਲ ਜਾਂਦੀ ਹੈ। ਦੂਜੀ ਗੱਲ ਲਾਰਡ ਕ੍ਰਿਸ਼ਨ ਨੇ ਕਿਹਾ ਸੀ ਚੀਜ਼ਾਂ ਦੇ ਬਾਰੇ, ਇਹ ਤਾਂ ਹੈ ਨਾ ਬੰਦਿਆਂ ਦੀ ਕੰਪਨੀ ਵੀ ਕੀ ਅਸਰ ਪੈਂਦਾ, ਚੰਗਾ ਜਾਂ ਮਾੜਾ। ਹੁਣ ਹੈਗਾ ਚੀਜ਼ਾਂ ਦੇ ਬਾਰੇ, ਹਮੇਸ਼ਾ ਉਹਨਾਂ ਚੀਜ਼ਾਂ ਦੀ ਚੋਣ ਕਰੋ ਜੋ ਸਾਡੇ ਜੀਵਨ ਨੂੰ ਬਿਹਤਰ ਬਣਾ ਦੇਣ। ਦੇਖੋ ਸੈੱਲ ਫੋਨ ਹੈ, ਜਿਹਨੂੰ ਮੋਬਾਈਲ ਫੋਨ ਇੰਡੀਆ ਚ ਕਹਿੰਦੇ ਨੇ, ਮੋਬਾਈਲ ਫੋਨ ਦੀ ਅੱਜ ਜ਼ਰੂਰਤ ਹੈ, ਪਰ ਜੇ ਤਾਂ ਸੈੱਲ ਫੋਨ ਦੀ ਵਰਤੋਂ ਕਰਦੇ ਹਾਂ ਅਸੀਂ ਨੌਲੇਜ ਦੇ ਲਈ, ਉਹ ਚ ਹਰ ਤਰ੍ਹਾਂ ਦਾ ਗਿਆਨ ਮਿਲ ਜਾਂਦਾ। ਜੇ ਫਰਗੋ ਮੈਂ ਕੈਨੇਡਾ ਬੈਠਾ, ਮੈਂ ਕੋਈ ਇੰਡੀਆ ਦਾ ਦੇਖਣਾ ਹੋਵੇ ਵੀ ਉੱਥੇ ਕਿਹੜਾ ਕਾਲਜ, ਐਸਡੀ ਕਾਲਜ ਆ ਸਾਡੇ ਬਰਨਾਲੇ, ਹੋਰ ਲਾਲ ਬਹਾਦਰ ਸ਼ਾਸਤਰੀ ਕਾਲਜ ਆ ਹੋਰ ਹੈ, ਜਾਂ ਕੋਈ ਇਨਫੋਰਮੇਸ਼ਨ ਲੈਣੀ ਉਹ ਡੀਸੀ ਕੌਣ ਹੈ, ਐਸਐਸਪੀ ਕੌਣ ਹੈ, ਕਿੰਨਾ ਫੋਨ ਨੰਬਰ ਹੈ, ਜਾਂ ਸਰਕਾਰ ਕਿਹੋ ਜਿਹੀ ਹੈ, ਵੀਜ਼ਾ ਕਿਵੇਂ ਲੱਗਦਾ, ਕਿਹੜੀਆਂ ਸ਼ਰਤਾਂ ਨੇ, ਉਹ ਗੂਗਲ ਤੇ ਜਾ ਕੇ ਦੇਖ ਲੈਣੇ ਦਾ ਫਾਇਦਾ। ਚੋਣ ਹੋ ਗਈ ਨਾ, ਚੀਜ਼ ਦੀ ਚੋਣ ਕੀਤੀ ਫਾਇਦੇ ਦੇ ਲਈ। ਪਰ ਜੇ ਰਾਤ ਨੂੰ ਬੈਠ ਕੇ ਸੈੱਲ ਫੋਨ ਦੇ ਉੱਤੇ ਗੰਨੀਆਂ ਮੂਵੀਆਂ ਦੇਖਣੀਆਂ, ਉਹ ਮਾੜੀ ਚੋਣ ਹੈ। ਦੇਖੋ ਇਸ ਕਰਕੇ ਚੀਜ਼ਾਂ ਦੀ ਵਧੀਆ ਚੋਣ ਕਰੋ। ਘਰ ਦੇ ਵਿੱਚ ਤੁਸੀਂ ਐਕਸਰਸਾਈਜ਼ ਦੀਆਂ ਮਸ਼ੀਨਾਂ ਰੱਖਣੀਆਂ ਨੇ ਕਿ ਬਿੱਲੀਆਂ ਕੁੱਤਿਆਂ ਨੂੰ ਪਾਲਣਾ? ਬਿੱਲੀਆਂ ਕੁੱਤਿਆਂ ਨੂੰ ਕਹਿੰਦੇ ਨੇ ਵੀ ਹਿਊਮਨ ਬੀਇੰਗ ਨੇ, ਬਿਲਕੁਲ ਠੀਕ ਹੈ, ਮੈਂ ਇਸ ਕੰਟਰੋਡਿਕਸ਼ਨ ਚ ਨਹੀਂ ਫਸਦਾ। ਪਰ ਜੇ ਅਸੀਂ ਬੰਦੇ ਨੂੰ ਨਫ਼ਰਤ ਕਰੀਏ, ਪਿਆਰ ਨਾ ਕਰੀਏ, ਚਾਰ ਦਿਨ ਕਰ ਲਓ, ਦੋ ਚਾਰ ਦਿਨ ਨਫ਼ਰਤ ਕਰੋ, ਉਹ ਸਾਨੂੰ ਘੂਰੀ ਵੱਟ ਦਿੰਦਾ, ਉਹ ਸਾਨੂੰ ਪਤਾ ਲੱਗਦਾ ਮੇਰਾ ਨਾਰਾਜ਼ ਹੈ। ਪਰ ਜਿਹੜੀਆਂ ਬਿੱਲੀਆਂ ਕੁੱਤੇ ਨੇ ਤੁਹਾਡੇ ਘਰ ਚ ਰੱਖੀਆਂ, ਜੇ ਤੁਸੀਂ ਪ੍ਰੋਪਰ ਫੂਡ ਨਹੀਂ ਦਿਓ, ਗੁੱਸੇ ਹੁੰਦੇ ਹੋ, ਉਹਦਾ ਪਤਾ ਨਹੀਂ ਲੱਗਦਾ, ਉਹ ਤੁਹਾਡਾ ਕੰਨ ਵੀ ਵੱਢਦੇ ਨੇ। ਸੋ ਉਹਦੇ ਨਾਲ ਚੰਗੀ ਚੋਇਸ ਹੈ ਵੀ ਐਕਸਰਸਾਈਜ਼ ਦੀਆਂ ਮਸ਼ੀਨਾਂ ਰੱਖ ਲਓ। ਘਰ ਦੇ ਵਿੱਚ ਬੇਸਮੈਂਟ ਦੇ ਵਿੱਚ ਕੈਨੇਡਾ ਚ ਰਿਵਾਜ਼ ਹੈ ਮਖਾਨਾ ਬਣਾਉਣ ਦੀ, ਬਾਰ ਬਣਾਉਣ ਦੀ, ਵਧੀਆ ਵਧੀਆ ਬਾਰ ਬਣਾ ਕੇ ਵਧੀਆ ਵਧੀਆ ਸ਼ਰਾਬ ਦੀਆਂ ਬੋਤਲਾਂ ਰੱਖਦੇ ਆ। ਉਹਦੇ ਨਾਲੋਂ ਉੱਥੇ ਜਦੋਂ ਪੀਨੇ ਆ, ਫਿਰ ਕੈਂਸਰ ਵੀ ਹੁੰਦਾ, ਸਾਡੀ ਆਰਟਰੀਜ਼ ਬਲੌਕ ਵੀ ਹੋ ਜਾਂਦੀਆਂ, ਫਿਰ ਬਾਈਪਾਸ ਕਰਾਉਣੇ ਆ। ਉਹਦੀ ਥਾਂ ਤੇ ਸ਼ਰਾਬ ਦਾ ਮੈਖਾਨਾ ਬਣਾਉਣ ਨਾਲ ਵਧੀਆ ਵਧੀਆ ਸ਼ਰਾਬ ਦੀਆਂ ਬੋਤਲਾਂ ਰੱਖਣ ਨਾਲੋਂ ਜਿਹੜਾ ਬੈਕ ਯਾਰਡ ਆ ਉਹਦੇ ਚ ਫਲ ਬੂਟੇ ਲਾ ਲਓ, ਸਬਜ਼ੀਆਂ ਲਾ ਲਓ, ਦੇਖੋ ਕਿੰਨਾ ਆਨੰਦ ਆਉਂਦਾ ਹੈ। ਚੀਜ਼ਾਂ ਤਲੀਆਂ ਖਾਣ ਨਾਲੋਂ, ਸਮੋਸੇ ਖਾਣ ਨਾਲੋਂ, ਪਰੌਂਠੇ ਖਾਣ ਨਾਲ, ਰੋਜ਼ ਭੁੱਜੇ ਛੋਲੇ ਖਾ ਲਓ, ਉਹਦੇ ਨਾਲ ਸ਼ੂਗਰ ਵੀ ਘਟਦੀ ਹੈ। ਮਿਠਾਈਆਂ ਖਾਂਦੇ ਆ ਉਹਦੀ ਥਾਂ ਤੇ, ਮਿਠਾਈਆਂ ਦੀ ਥਾਂ ਤੇ ਤੁਸੀਂ ਮੇਥਿਆਂ ਵਾਲੀ ਰੋਟੀ ਖਾ ਲਓ, ਪੱਤਿਆਂ ਵਾਲੀ ਰੋਟੀ ਖਾ ਲਓ, ਪਾਲਕ ਵਾਲੀ ਰੋਟੀ ਖਾ ਲਓ, ਤੁਹਾਡੀ ਸਿਹਤ ਲਈ ਵਧੀਆ ਹੋਊਗਾ। ਕਿਉਂ? ਕਿਉਂਕਿ ਜੈਸਾ ਖਾਵੇ ਅੰਨ ਤੇ ਤੈਸਾ ਹੋਵੇ ਮਨ। ਜਿਹੋ ਜਿਹਾ ਸਾਡੇ ਸਰੀਰ ਦੇ ਵਿੱਚ ਪਾਓਗੇ, ਸ਼ਰਾਬ ਪਾਈ ਜਾਂਦੇ, ਮੀਟ ਪਾਈ ਜਾਂਦੇ, ਉਹ ਪਾਈ ਜਾਂਦੇ, ਉਹ ਪਾਈ ਜਾਂਦੇ ਆ, ਉਹੋ ਜਿਹਾ ਸਾਡਾ ਮਨ ਬਣ ਜਾਂਦਾ। ਸ਼ਰਾਬ ਪੀ ਕੇ ਅਸੀਂ ਵੜ ਕੇ ਮਾਰਦੇ ਹਾਂ, ਕਿਤੇ ਪਾਣੀ ਪੀ ਕੇ ਵੀ ਵੜ ਕੇ ਮਾਰਿਆ, ਕਿਤੇ ਕੋਕ ਦੀ ਬੋਤਲ ਨੂੰ ਖੋਲੋ ਜਰਾ ਖਲਾਓ ਤੇ ਪਟਕਦੇ ਢੱਕਣ ਚੋਂ ਬਾਹਰ ਨਿਕਲਦੀ ਹੈ ਪਾਣੀ, ਜਿੰਨਾ ਮਰਜ਼ੀ ਲਾ ਕੇ ਉਹ ਸ਼ਾਂਤ ਸੁਆਦ ਆਉਂਦਾ। ਸੋ ਇਸ ਕਰਕੇ ਚੀਜ਼ਾਂ ਦੀ ਵਧੀਆ ਚੋਇਸ ਕਰੋ। ਜੈਸੇ ਜੈਸੇ ਪੀਵੇ ਪਾਣੀ ਤੈਸੇ ਹੋਵੇ ਬਾਣੀ। ਜਿਹੋ ਜਿਹੀ ਤੁਸੀਂ ਜੋ ਘੁੱਟ ਗਲਾਸੀ ਲਾਉਣੇ ਆ ਤਾਂ ਤੁਸੀਂ ਦੇਖ ਲਓ, ਜਦੋਂ ਅਸੀਂ ਗਲਾਸੀ ਲਾਉਣੇ ਆ ਤੇ ਫਿਰ ਵੜ ਕੇ ਮਾਰਦੇ ਹਾਂ, ਫੋਮ ਫੋਮ ਕਰਦੇ ਹਾਂ, ਤੇ ਜੇ ਅਸੀਂ ਲੱਸੀ ਪੀਂਦੇ ਹਾਂ ਤੇ ਸਾਡਾ ਮਨ ਸ਼ਾਂਤ ਹੁੰਦਾ। ਸੋ ਚੀਜ਼ਾਂ ਦੀ ਚੋਣ ਸਕਸੈਸਫੁਲ ਲਾਈਫ ਦੇ ਵਿੱਚ ਕਰਨ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਜਿਵੇਂ ਲਾਰਡ ਕ੍ਰਿਸ਼ਨ ਨੇ ਕਿਹਾ ਕਿ ਚੀਜ਼ਾਂ ਵੀ ਚੋਣ ਵਧੀਆ ਕਰੋ ਕਿ ਕਿਹੜੇ ਤੁਹਾਡੇ ਲਈ ਫਾਇਦੇ ਚ ਹੁੰਦੀ ਹੈ, ਕਿਹੜੀ ਤੁਹਾਡੇ ਨੁਕਸਾਨ ਚ ਹੁੰਦੀ ਹੈ। ਕਿਉਂਕਿ ਮੈਂ ਲਾਈਵ ਪ੍ਰੋਗਰਾਮ ਕਰ ਸਕਦਾ, ਕਈ ਵਾਰੀ ਇਧਰ ਉਧਰ ਹੋ ਜਾਂਦੀ ਹੈ ਗੱਲ, ਲਿੰਕ ਨਹੀਂ ਜੁੜਦਾ। ਇੱਕ ਬੰਦਿਆਂ ਦੀ ਚੋਣ ਵਧੀਆ ਕਰੋ, ਜਿਹੜੇ ਬੰਦੇ ਚੁਗਲਖੋਰ ਨੇ, ਗੱਲ ਨੂੰ ਵਧਾ ਕਰਦੇ, ਮਿੱਠੇ ਨੇ, ਠੱਗ ਨੇ ਤੇ ਤੁਹਾਡੇ ਦੁੱਖ ਚ ਕੰਮ ਨਹੀਂ ਆਉਂਦੇ, ਗੱਲਾਂ ਐਵੇਂ ਬਣਾਉਂਦੇ, ਉਹਦੀ ਕੰਪਨੀ ਛੱਡ ਦਿਓ। ਤੇ ਜਿਹੜਾ ਬੰਦਾ ਦੁੱਖਦਰ ਚ ਖੜਾ ਹੋਵੇ ਜਾਂ ਕੋਰਾ ਹੀ ਹੋਵੇ, ਜਿਹੜਾ ਤੁਹਾਡੇ ਫਾਇਦੇ ਦੀ ਗੱਲ ਕਰ ਸਕਦਾ ਹੋਵੇ, ਤੁਹਾਡੇ ਮੂੰਹ ਤੇ ਗੱਲ ਕਰ ਸਕਦਾ, ਪਿੱਛੋਂ ਨਾ ਹੋਵੇ, ਉਹਦੀ ਕੰਪਨੀ ਰੱਖੋ। ਤੇ ਜਿਹੜਾ ਬੰਦਾ ਰੱਬ ਨਾਲ ਮਿਲਾਵੇ ਹਰ ਟਾਈਮ, ਉਹਦੀ ਗੱਲ ਕਰੇ, ਹਾਂਜੀ, ਤੇ ਉਹਦੀ ਕੰਪਨੀ ਰੱਖੋ। ਤੇ ਤੀਜੀ ਚੀਜ਼ ਹੈ ਆਦਤਾਂ। ਪਿਊਸ਼ ਅਗਰਵਾਲ ਜੀ ਵੀ ਪ੍ਰੋਗਰਾਮ ਦੇਖ ਰਹੇ ਨੇ, ਮੇਰਾ ਨਿਗਾਹ ਪੈਗੀ, ਸਾਡੇ ਰਿਸ਼ਤੇਦਾਰ ਨੇ, ਬਹੁਤ ਵਧੀਆ ਇਨਸਾਨ ਨੇ, ਮਿੱਠ ਬੋਲ ਰਹੇ ਨੇ, ਵਧੀਆ ਐਕਸਰਸਾਈਜ਼ ਕਰਦੇ ਨੇ, ਬੈਡਮਿੰਟਨ ਖੇਡਦੇ ਨੇ, ਇਹਦੇ ਵਿੱਚ ਹੀ ਗੱਲ ਹੋਈ ਹੈ, ਚੀਜ਼ਾਂ ਦੀ ਚੋਣ ਵਧੀਆ ਕਰਦੇ ਨੇ, ਇਹਨਾਂ ਦੀ ਜ਼ਿੰਦਗੀ ਵੀ ਕਾਮਯਾਬ ਹੈ। ਹੈਬਿਟਸ, ਪਰਮਾਤਮਾ ਨੇ ਕਿਹਾ ਸੀਗਾ, ਲਾਰਡ ਕ੍ਰਿਸ਼ਨਾ ਨੇ ਕਿਹਾ ਸੀ ਕਿ ਆਦਤਾਂ ਜਿਹੜੀਆਂ ਨੇ ਉਹਦੇ ਵਿੱਚ ਵੀ ਸੁਧਾਰ ਕਰੋ, ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ। ਇਹ ਐਵੇਂ ਇੱਕ ਦੂਜੇ ਨੂੰ ਕਹਿੰਦੇ ਯੂ ਵੀ ਅਸੀਂ ਨਾ ਬੁਰਾ ਜੋ ਢੂੰਡਣ ਮੈਂ ਗਿਆ, ਬੁਰਾ ਜੋ ਢੂੰਡਣ ਮੈਂ ਗਿਆ, ਬੁਰਾ ਨਾ ਮਿਲਿਆ ਕੋ, ਜਬ ਤਨ ਖੋਜਿਆ ਆਪਣਾ ਮੁਸੇ ਬੁਰਾ ਨਾ ਕੋ। ਕਿਸੇ ਨੂੰ ਦੂਜੇ ਨੂੰ ਬੁਰਾ ਕਹਿਣ ਦੇ, ਨੁਕਸ ਕੱਢਣ ਦੇ ਵੀ ਉਹਨੇ ਐਂ ਕਰਤਾ ਐਂ ਕਰਤਾ, ਕੱਲੇ ਬਹਿ ਕੇ ਦੇਖੋ, ਉਹਦੇ ਬਾਰੇ ਪੋਜ਼ਿਟਿਵ ਸੋਚੋ ਤੇ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਹੀ ਗਿਆਨ ਹੋਊਗਾ। ਜਦੋਂ ਅਸੀਂ ਇਹ ਸਾਡੀ ਆਦਤ ਹੈ, ਫਿਦਰਤ ਹੈ, ਜੰਮੇ ਹੀ ਆ, ਅਸੀਂ ਦੂਜੇ ਦੇ ਨੁਕਸ ਕੱਢੀ ਜਾਂਦੇ ਹਾਂ, ਆਪਣੇ ਬਾਰੇ ਨਹੀਂ, ਕਦੇ ਝਾਤੀ ਮਾਰਦੇ ਵੀ ਜੇ ਪੋਸੀਬਿਲਟੀ ਇਹ ਕਰ ਲਈਏ ਤਾਂ ਸਾਰਾ ਕੰਮ ਦੁਨੀਆ ਠੀਕ ਹੋ ਜੇ। ਸੋ ਲਾਰਡ ਕ੍ਰਿਸ਼ਨ ਨੇ ਕਿਹਾ ਸੀਗਾ ਕਿ ਚੰਗੀਆਂ ਆਦਤਾਂ ਰੱਖੋ, ਕਿਸੇ ਦਾ ਕਦੇ ਨਾ ਬੁਰਾ ਸੋਚੋ ਤੇ ਨਾ ਬੁਰਾ ਤੁਸੀਂ ਕਹੋ। ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਸੋਚ ਹੈ ਨਾ ਹਮੇਸ਼ਾ ਪੋਜ਼ਿਟਿਵ ਹੋਵੇ, ਕਿਉਂਕਿ ਘਟੀਆ ਸੋਚ ਤੇ ਪੈਰ ਦੇ ਵਿੱਚ ਪੈ ਜੇ ਮੋਚ ਤੇ ਕਦੇ ਵੀ ਅਸੀਂ ਅੱਗੇ ਨਹੀਂ ਵੱਧ ਸਕਦੇ। ਕਦੇ ਪੈਰ 'ਚ ਮੋਚ ਪੈ ਜੇ ਨਾ, ਤੁਰ ਕੇ ਦੇਖੋ, ਉੱਥੇ ਹੀ ਬਹਿ ਜਾਂਦੇ ਹਾਂ। ਇਸ ਤਰ੍ਹਾਂ ਜਿਹੜੀ ਘਟੀਆ ਸੋਚ ਹੈ, ਕਹਿੰਦੇ ਵੀ ਹੁਣ ਐਂ ਕਰਦਾ ਐਂ ਕਰਦਾ, ਅੱਗੇ ਦੀ ਅੱਗੇ ਗੱਲਾਂ ਵਧਾਈਆਂ ਨੇ ਵਧਾਈਆਂ ਨੇ ਵਧਾਈਆਂ ਨੇ ਆ, ਤੇ ਉਹਦੇ ਨਾਲ ਜ਼ਿੰਦਗੀ 'ਚ ਅਸੀਂ ਕਾਮਯਾਬ ਨਹੀਂ ਹੁੰਦੇ। ਜੇ ਸਾਡੀ ਸੋਚ ਹੀ ਗਿਰੀ ਹੋਈ ਹੈ ਤਾਂ ਫਿਰ ਅਸੀਂ ਰੱਬ ਵੀ ਕੀ ਕਰੂ। ਜਿੰਨਾ ਮਰਜ਼ੀ ਅਸੀਂ ਭਗਤੀਆਂ ਕਰ ਲਈਏ, ਜਿੰਨੇ ਮਰਜ਼ੀ ਅਸੀਂ ਪੂਜਾ ਪਾਠ ਕਰ ਲਈਏ, ਮੰਦਰਾਂ ਗੁਰਦੁਆਰਿਆਂ ਚਲੇ ਜਾਈਏ, ਜਿੰਨਾ ਚਿਰ ਤੱਕ ਸਾਡੀ ਸੋਚ ਨਹੀਂ ਨਾ ਬਦਲਦੀ, ਉੱਥੇ ਰੱਬ ਦੇ ਵੀ ਹੱਥ ਖੜੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮਹਾਂਭਾਰਤ ਅਸੀਂ ਸਾਰਿਆਂ ਨੇ ਦੇਖੀ ਹੈ, ਉੱਥੇ ਕੌਰਵਾਂ ਤੇ ਪਾਂਡਵਾਂ ਦਾ ਝਗੜਾ ਸੀ, ਮੈਂ ਡਿਟੇਲ 'ਚ ਨਹੀਂ ਜਾਂਦਾ ਕਿਉਂਕਿ ਟਾਈਮ ਲਿਮਿਟਡ ਹੁੰਦਾ। ਪਾਂਡਵ ਇੱਕ ਠੀਕ ਪਾਸੇ ਸੀਗੇ, ਪਰ ਜਿਹੜੇ ਕੌਰਵਾਂ ਦਾ ਸੀ ਉਹ ਕੀ ਨਾ ਉਹਦਾ ਆਕੜਿਆ ਜਿਹਾ ਬੰਦਾ, ਮੈਂ ਨਾ ਭੁੱਲ ਗਿਆ, ਦੁਰਯੋਧਨ। ਬਾਪ ਤੇ ਵੀ ਕੰਟਰੋਲ ਸੀ, ਬਾਪ ਵੀ ਡਰਦਾ ਸੀ ਉਹਦੇ ਕੋਲੋਂ, ਉਹ ਮੰਨਦਾ ਹੀ ਨਹੀਂ ਸੀ ਕਿਸੇ ਦੇ, ਉਹਦੀ ਸੋਚ ਬੜੀ ਘਟੀਆ ਸੀ। ਇੱਕ ਵਾਰ ਕ੍ਰਿਸ਼ਨ ਭਗਵਾਨ ਉਹਨਾਂ ਕੋਲੇ, ਦੁਰਯੋਧਨਾ ਕੋਲੇ ਚੱਲ ਕੇ ਗਏ ਵੀ ਤੁਸੀਂ ਲੜਦੇ ਕਿਉਂ, ਤੁਸੀਂ ਇੰਜ ਕਰੋ ਵੀ ਜਿਹੜਾ ਵੀ ਤੁਹਾਡੀ ਐਡਾ ਵੱਡਾ ਰਾਜ ਹੈ, ਪਹਿਲਾਂ ਇੰਦਰਪ੍ਰਸਥ ਦਿੱਤਾ, ਇੰਦਰਪ੍ਰਸਥ ਤੁਹਾਨੂੰ ਪਤਾ ਦਿੱਲੀ ਦੇ ਕੋਲੇ ਸੀਗਾ ਤੇ ਉਹ ਜੰਗਲੀ ਜੰਗਲ ਸੀਗੇ। ਦੁਰਯੋਧਨ ਕਹਿੰਦਾ ਆਹ ਲੈ ਲਓ ਜੀ, ਟੁੱਟਿਆ ਭੱਜਿਆ ਜੁੱਦੇ ਨੇ। ਉਹਨਾਂ ਨੇ ਉਹ ਤੋਂ ਮਿਹਨਤ ਕਰਕੇ ਉਹਦੇ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਜਦੋਂ ਦੇਖਿਆ ਵੀ ਤਾਂ ਬੜਾ ਤਰੱਕੀ ਕੀਤੀ ਹੈ, ਉਹ ਜੂਏ ਚ ਹੇਰਾ ਫੇਰੀ ਕਰਕੇ ਸੋਚ ਘਟੀਆ ਸੀ ਉੱਥੋਂ ਕੱਢਤਾ, ਬਨਵਾਸ ਦੇਤਾ। ਕਹਿ ਰਹੇ ਨਹੀਂ ਵੀ ਉਹ ਗੱਲਾਂ ਚ ਨਹੀਂ ਪੈਂਦਾ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਦੁਰਯੋਧਨ ਤੂੰ ਐਂ ਕਰ ਵੀ ਤੂੰ ਸਿਰਫ ਮੈਨੂੰ ਜਿਹੜੇ ਮਰਜ਼ੀ ਪੰਜ ਪਿੰਡ ਦੇ ਦੇ, ਮੈਂ ਆਪੀ ਪਾਂਡਵਾਂ ਨੂੰ ਖੁਸ਼ ਕਰ ਲੂੰਗਾ ਤੇ ਨਾਲੇ ਤੁਹਾਡੀ ਲੜਾਈ ਝਗੜਾ ਨਹੀਂ ਹੋਊਗਾ। ਪਰ ਉਹਦੀ ਪੁੱਠੀ ਸੋਚ ਸੀ, ਬੁਰੀ ਸੋਚ ਸੀ। ਉਹ ਕ੍ਰਿਸ਼ਨ ਨੂੰ ਕਹਿੰਦਾ ਮੈਂ ਤਾਂ 5 ਇੰਚ ਨਹੀਂ ਦਿੰਦਾ, ਉਹ 5 ਇੰਚ ਨਹੀਂ ਦਿੰਦਾ, ਘਟੀਆ ਸੋਚ ਕਰਕੇ ਮਰਵਾ ਲਿਆ ਨਾ, ਪਿਓ ਵੀ ਮਰਵਾਇਆ, ਸਾਰੇ ਮਰਵਾਤੇ, ਕਿੰਨੇ ਰਿਸ਼ਤੇਦਾਰ ਮਰਵਾਏ, ਲੱਖਾਂ ਬੰਦੇ ਉੱਥੇ ਸ਼ਹੀਦ ਹੋਏ। ਇਹ ਘਟੀਆ ਸੋਚ ਦੀ ਨਿਸ਼ਾਨੀ ਹੈ। ਦੇਖੋ ਜੇ ਕ੍ਰਿਸ਼ਨ ਭਗਵਾਨ ਨੂੰ ਇਹ ਗੱਲ ਕਹਿੰਦਾ, ਜੇ ਉਹਨੂੰ ਪਤਾ ਹੁੰਦਾ ਵੀ ਰੱਬ ਆਏ ਚੱਲ ਕੇ ਆਏ, ਇਹਨਾਂ ਨੇ ਕੀ ਲੈਣਾ ਵਿੱਚ, ਜੇ ਕਹਿੰਦਾ ਕ੍ਰਿਸ਼ਨ ਭਗਵਾਨ ਤੂੰ ਸਾਰਾ ਹੀ ਰਾਜ ਰੱਖ ਲੈ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਉਹਦੀ ਪੋਜ਼ਿਟਿਵ ਸੋਚਦੀ। ਕ੍ਰਿਸ਼ਨ ਭਗਵਾਨ ਨੇ ਕਹਿੰਦਾ ਨਹੀਂ ਦੁਰਯੋਧਨ, ਤੂੰ ਹੀ ਰੱਖ, ਤੂੰ ਸਿਰਫ ਕੌਰਵਾਂ ਪਾਰਵਾਂ ਨੂੰ ਬੁਲਾ ਕੇ ਉਹਨਾਂ ਨਾਲ ਗਲੇ ਲੱਗ ਲਾ, ਉਹ ਤੇਰੀ ਨਾਲ ਹੈਲਪ ਕਰਿਆ ਕਰਨਗੇ। ਮੈਂ ਤੁਹਾਨੂੰ ਇਹ ਗੱਲ ਦੀ ਦਾਅਵਾ ਕਰਦਾ, ਪਰ ਉਹਦੀ ਘਟੀਆ ਸੋਚ ਸੀ, ਇਸ ਕਰਕੇ ਸਾਰਾ ਬਰਬਾਦ ਹੋ ਗਿਆ। ਜਿਹੜੇ ਲੋਕਾਂ ਦੀ ਘਟੀਆ ਸੋਚ ਹੁੰਦੀ ਹੈ ਨਾ ਦੂਜੇ ਨੂੰ ਬਲੇਮ ਕਰਨ ਦੀ, ਹਾਂਜੀ, ਪਰਪਜ਼ ਨਹੀਂ ਉਹਦਾ ਪਿੱਛੇ ਦੇਖਦੇ ਕੀ ਹੈ, ਉਹ ਹਮੇਸ਼ਾ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ। ਸੋ ਉਹਨਾਂ ਦੀ, ਉਹੋ ਜਿਹੇ ਬੰਦਿਆਂ ਦੀ ਜਿਹੜੀ ਘਟੀਆ ਸੋਚ ਵਾਲਾ, ਕੋਸ਼ਿਸ਼ ਕਰੋ ਕਿ ਇਹ ਨਾ ਦੇਖੋ ਕਿ ਮੇਰੇ 100 ਰਿਸ਼ਤੇਦਾਰ ਨੇ, 100 ਦੋਸਤ ਨੇ, ਇੱਕ ਹੋਵੇ, ਇੱਕ ਵੀ ਨਾ ਹੋਵੇ, ਤੁਹਾਡਾ ਅਸਲੀ ਦੋਸਤ ਅੰਦਰ ਬੈਠਾ। ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ, ਜ਼ਿੰਦਗੀ ਬੜੀ ਥੋੜੀ ਹੈ। ਪਰ ਰੱਬ ਦੇ ਕੋਲ ਹਿਸਾਬ ਦਿਓ ਕਿ ਤੁਸੀਂ ਕੀ ਸੋਚਦੇ ਹੋ, ਕਿ ਜੇ ਕਿਤੇ ਗਲਤੀ ਹੋ ਗਈ ਸੱਚੇ ਦਿਲੋਂ ਮਾਫ਼ੀ ਮੰਗ ਲਓ। ਐਵੇਂ ਕਹਾਣੀਆਂ ਜੀਆਂ ਪਾਉਣ ਨਾਲ ਦੂਜਾ ਕਦੇ ਬੇਵਕੂਫ ਥੋੜਾ ਜਿਹਾ ਅਲਾ ਮੂਰੂ ਨਹੀਂ ਬੋਲਦਾ। ਸੋ ਆਪਣੀ ਸੋਚ ਦੀ ਚੋਇਸ ਵਧੀਆ ਕਰੋ। ਸੋਕ੍ਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ, ਕਿਉਂਕਿ ਮੈਂ ਬੀਇੰਗ ਏ ਸਟੂਡੈਂਟ ਆਫ ਫਿਲਾਸਫੀ ਮਾਸਟਰਸ ਕੀਤੀ, ਅਸੀਂ ਪੜ੍ਹਿਆ ਹੂੰ ਉਹਦੇ ਬਾਰੇ। ਕਿਹਾ ਜਾਂਦਾ ਅੱਜ ਉਹਦੇ, ਤੁਸੀਂ ਐਥਨਸ ਦੇ ਵਿੱਚ ਜਾਓ, ਲੋਕ ਬੁੱਤ ਲੱਗੇ ਨੇ, ਲੋਕ ਉਹਨੂੰ ਪੂਜਾ ਕਰਦੇ ਨੇ, ਜਿਸ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਕ੍ਰਿਸ਼ਨ ਜੀ ਦੀ, ਹਨੂੰਮਾਨ ਜੀ ਦੀ, ਲਕਸ਼ਮੀ ਜੀ ਦੀ, ਦਰੋ ਪਾਰਵਤੀ ਜੀ ਦੀ ਲੋਕ ਸਿਜਦੇ ਕਰਦੇ ਨੇ ਉਹਨਾਂ ਦੀ ਸੋਚ ਕਰਕੇ। ਇਸ ਤਰ੍ਹਾਂ ਹੀ ਸੋਕ੍ਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ, ਉਹਦੀ ਲੋਕ ਅੱਜ ਪੂਜਾ ਕਰਦੇ ਨੇ। ਕਿਉਂ? ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਕਿ ਜਿਹੜਾ ਸੋਕ੍ਰੇਟ ਸੀਗਾ ਉਹਦਾ ਕੱਦ ਛੋਟਾ ਸੀ, ਮੂੰਹ ਤੇ ਮਾਤਾ ਦੇ ਵੱਡੇ ਵੱਡੇ ਦਾਗ ਆ ਗਏ ਸੀ ਚਿਕਨ ਪੌਕਸ ਦੇ, ਨੱਕ ਮੇਰੇ ਵਰਗਾ ਚੌੜਾ ਸੀ, ਮੱਥਾ ਹੋਰੀ ਤਰ੍ਹਾਂ ਦਾ ਸੀ, ਸ਼ਕਲ ਕਾਲਾ ਰੰਗ ਸੀ, ਮਤਲਬ ਬਦਸੂਰ ਸੀ, ਸਿੰਪਲ ਗੱਲ। ਉਹ ਹਰ ਵਕਤ ਆਪਣੇ ਜੇਬ ਦੇ ਵਿੱਚ ਸ਼ੀਸ਼ਾ ਰੱਖਦਾ ਹੁੰਦਾ ਸੀ। ਸ਼ੀਸ਼ਾ ਸਿਰਫ ਉਹੀ ਲੋਕ ਦੇਖਦੇ ਨੇ ਜਿਹੜੇ ਸੋਹਣੇ ਹੋਣ, ਦੇਖ ਮੇਰਾ ਰੰਗ ਕਿਹੋ ਜਿਹਾ, ਮੇਰੀਆਂ ਜੁਲਫਾਂ ਕਿਹੋ ਜਿਹੀਆਂ, ਮੇਰੇ ਨੈਨ ਨਕਸ ਕਿਹੋ ਜਿਹੇ ਨੇ, ਬਿਮਾਰੀ ਹੈ। ਪਰ ਇੱਕ ਵਾਰੀ ਕਿਸੇ ਉਹਦੇ ਚੇਲੇ ਨੇ ਪੁੱਛਿਆ ਵੀ ਸੁਕਰਾਤ ਮੈਨੂੰ ਤੂੰ ਦੱਸ, ਤੂੰ ਹਰ ਵਕਤ ਸ਼ੀਸ਼ਾ ਰੱਖਦੇ, ਤੇਰੀ ਤਾਂ ਸ਼ਕਲ ਮਾੜੀ ਹੈ, ਫਿਰ ਤੂੰ ਸ਼ੀਸ਼ਾ ਕਿਉਂ ਰੱਖਦੇ? ਉਹ ਕਹਿੰਦਾ ਬੇਟਾ ਮੈਂ ਸ਼ੀਸ਼ਾ ਇਸ ਕਰਕੇ ਰੱਖਦਾ, ਜਦੋਂ ਮੈਂ ਸ਼ੀਸ਼ੇ ਨੂੰ ਦੇਖਦਾ ਨਾ ਤਾਂ ਮੈਂ ਉਸ ਪਰਮਾਤਮਾ ਨੂੰ ਕਹਿਣਾ ਕਿ ਹੇ ਸੱਚੇ ਪਾਤਸ਼ਾਹ, ਭਾਵੇਂ ਤੂੰ ਮੈਨੂੰ ਚਿਕਨ ਪੌਕਸ ਦੇ ਕੇ ਮੇਰੇ ਦਾਗ ਪਾਤੇ, ਮੂੰਹ ਤੇ ਰੰਗ ਕਾਲਾ, ਨੈਨਕਸ ਵੱਡੇ ਨੇ, ਕੱਦ ਛੋਟਾ, ਪਰ ਦੁਨੀਆਂ ਮੈਨੂੰ ਇਸ ਕਰਕੇ ਨਾ ਯਾਦ ਕਰੇ ਵੀ ਇਹਦੇ ਰੰਗ ਕਾਲਾ ਸੀ, ਮਾਤਾ ਦੇ ਚੇਜਕ ਸੀ, ਇਹਦੇ ਵਿੱਚ ਕੱਦ ਕਾਲਾ ਰੰਗ ਸੀ, ਸਗੋਂ ਮੈਂ ਅਜਿਹੇ ਕੰਮ ਕਰਾਂ ਸੱਚੇ ਪਾਤਸ਼ਾਹ ਕਿ ਲੋਕ ਮੈਨੂੰ ਮੇਰੇ ਕੰਮਾਂ ਕਰਕੇ ਯਾਦ ਕਰੇ, ਮੇਰੀ ਸ਼ਕਲ ਕਰਕੇ ਨਾ ਯਾਦ ਕਰੇ। ਇਹ ਹੈ ਪੋਜ਼ਿਟਿਵ ਸੋਚ। ਮਹਾਤਮਾ ਗਾਂਧੀ 20 ਸ਼ੇਪ ਦੀਆਂ ਉਹਨੇ ਚੱਪਲਾਂ ਪਾਈਆਂ ਹੁੰਦੀਆਂ ਸੀ। ਪਹਿਲਾਂ ਜਦੋਂ ਬ੍ਰਿਸਟਰ ਸੀ ਉਹ ਤਾਂ ਕੋਟ ਟਾਈ ਲਾਉਂਦੇ, ਉਹ ਸਭ ਕੁਝ ਛੱਡ ਕੇ ਇੰਡੀਆ ਆ ਗਏ। ਸਾਡੇ ਪੋਲੀਟੀਕਲ ਸਾਇੰਸ ਉਹਦੀ ਵੀ ਇਹਨੇ ਮਾਸਟਰਸ ਕੀਤੀ ਹੈ, ਤੇ ਉਹਦੇ ਵਿੱਚ ਉਹਨਾਂ ਦੀ ਆਟੋਬਾਇਓਗ੍ਰਾਫੀ ਚ ਲਿਖਿਆ ਹੋਇਆ ਉਹਨਾਂ ਦੇ ਚੱਪਲਾਂ ਪਾਈਆਂ ਹੁੰਦੀਆਂ ਸੀਗੀਆਂ ਤੇ ਇੱਕ ਧੋਤੀ ਪਾਈ ਹੁੰਦੀ ਸੀ, ਕਮੀਸੀ, ਹੋਰ ਤਾਂ ਸਭ ਕੁਝ ਛੱਡਦਾ, ਸੂਟੀ ਫੜੀ ਵੀ ਸੀ। ਉਹ ਇੱਕ ਵਾਰੀ ਗੱਡੀ ਚੜ੍ਹਨ ਲੱਗੇ, ਜਦੋਂ ਸਟੇਸ਼ਨ ਤੇ ਰੇਲਵੇ ਗੱਡੀ ਚੜ੍ਹਨ ਲੱਗੇ ਤਾਂ ਉਹਨਾਂ ਦੀ ਪੈਰ ਚੋਂ ਇੱਕ ਜੁੱਤੀ ਨਿਕਲ ਗਈ, ਦੋ ਹੀ ਹੁੰਦੀਆਂ ਜੁੱਤੀਆਂ ਪੈਰ ਚ। ਜਦੋਂ ਉਹ ਡੱਬੇ ਚ ਚੜ੍ਹੇ ਤਾਂ ਦੇਖਿਆ ਕਿ ਜੁੱਤੀ ਦਾ ਪਲੇਟਫਾਰਮ ਤੇ ਡਿੱਗ ਪਈ, ਤਾਂ ਉਹਨਾਂ ਨੇ ਦੂਜੇ ਪੈਰ ਦੀ ਜੁੱਤੀ ਕੱਢ ਕੇ ਵੀ ਭਗਾ ਕੇ ਉਧਰ ਨੂੰ ਮਾਰੀ। ਕਿਸੇ ਨੇ ਪੁੱਛਿਆ ਵੀ ਆਹ ਕਿਉਂ ਸਿੱਟ ਦੀ, ਇੱਕੋ ਹੀ ਗੁੰਮ ਹੋਈ ਸੀ। ਉਹ ਕਹਿੰਦਾ ਇੱਕ ਨਾਲ ਕੀ ਫਾਇਦਾ ਹੋਣਾ ਕਿ ਜਿਹਨੂੰ ਇੱਕ ਨੂੰ ਲੱਭੂਗੀ, ਮੈਂ ਦੂਜੀ ਤਾਂ ਸਿੱਟਦੀ, ਘੱਟੋ ਘੱਟ ਉਹਦਾ ਤਾਂ ਫਾਇਦਾ ਹੋਵੇ। ਇਹਨੂੰ ਕਹਿੰਦੇ ਨੇ ਪੋਜ਼ਿਟਿਵ ਸਪੋਚ। ਸੋਚ ਜਿਹੜੀ ਹੈ ਸਾਡੀ ਹਮੇਸ਼ਾ ਪੋਜ਼ਿਟਿਵ ਹੋਣੀ ਚਾਹੀਦੀ ਹੈ। ਜਿਹੜੀ ਨੈਗੇਟਿਵ ਸੋਚ ਹੈ ਨਾ, ਲੋਕ ਤੁਹਾਨੂੰ ਮਿਸਗਾਈਡ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰੋ। ਤੀਜੀ ਹੈਗੀ ਜਿਹੜੀ ਗੱਲ ਕਰਨੀ ਹੈ ਉਹ ਹੈਗੀ ਆਦਤਾਂ ਦੀ। ਸੋਚ ਦੀ ਆਪਾਂ ਗੱਲ ਕਰ ਲਈ, ਸੋਚ ਪੱਕੀ ਰੱਖੋ, ਤੇ ਹੁਣ ਹੈਗੀ ਐਕਸ਼ਨ ਦੀ ਗੱਲ। ਐਕਸ਼ਨ ਹਮੇਸ਼ਾ ਵਧੀਆ ਪਾਸੇ ਨੂੰ ਹੋਣੇ ਚਾਹੀਦੇ ਨੇ। ਜੇ ਅਸੀਂ ਐਕਸ਼ਨ ਕੀ ਹੈ, ਚੱਲੇ ਜਿਮ ਨੂੰ ਆ ਰਸਤੇ, ਸਾਡਾ ਐਕਸ਼ਨ ਹੋ ਗਿਆ ਚੱਲ ਠੇਕੇ ਤੇ ਚੱਲਦੇ ਹਾਂ, ਚੱਲ ਸਿਗਰਟਾਂ ਦੀ ਡੱਬੀ ਫਾ ਲੈਣਾ, ਚੱਲ ਪੀਜ਼ੇ ਦੀ। ਮੈਂ ਆਮ ਆਪਣੇ ਜਿਮ ਦੇ ਵਿੱਚ ਦੇਖਿਆ, ਪਹਿਲਾਂ 2-2 ਘੰਟੇ ਮਿਹਨਤ ਕਰਦੇ ਨੇ, ਪੂਰਾ ਪਸੀਨਾ ਆਉਂਦੇ ਨੇ, ਫਿਰ ਉਹ ਸਾਡੇ ਪੀਜ਼ਾ ਡਿਪੂ ਵਾਲੇ ਨੇ ਉੱਥੇ ਵੱਡਾ ਸਾਰਾ ਪੀਜ਼ਾ ਲੈ ਕੇ, ਮੋਟਰਸਾਈਕਲ ਦੇ ਨੌਜਵਾਨ ਜਿਹੜੇ ਮੁੰਡੇ ਨੇ ਉਹ ਲੈ ਲੈਂਦੇ, ਵੱਡੀਆਂ ਵੱਡੀਆਂ ਬੁਰਕੀਆਂ ਖਾਂਦੇ ਨੇ, ਇਹ ਵੀ ਥੋੜੀ ਥੋੜੀ ਖਾ ਲਓ। ਜਿੰਨਾ 2 ਘੰਟੇ ਮਿਹਨਤ ਕਰਕੇ ਕੈਲਰੀਜ਼ ਬਰਨ ਕੀਤੀਆਂ, ਪੀਜ਼ਾ ਖਾ ਕੇ ਉਨਾ ਹੀ ਬਰਬਾਦ ਕਰ ਲਈਆਂ। ਸੋ ਐਕਸ਼ਨ ਜਿਹੜੇ ਨੇ ਸਾਡੇ ਠੀਕ ਹੋਣੇ ਚਾਹੀਦੇ ਨੇ। ਦੇਖੋ ਕਿਸੇ ਦੇ ਪ੍ਰਤੀ ਵੀ ਨਫ਼ਰਤ ਨਾ ਕਰੋ। ਲੜਾਈ ਝਗੜੇ ਦਾ, ਨੁਕਸਾਨ ਕਰਨ ਦਾ ਜੇ ਵਿਚਾਰ ਆਵੇ ਨਾ, ਤਾਂ ਹੁਣ ਕੱਲ ਨੂੰ ਕਰ ਦਿਆਂਗੇ। ਦੇਖੋ ਜੋ ਰਾਵਣ ਮਰਨ ਲੱਗਿਆ ਤੇ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਕਿਹਾ ਵੀ ਇਹ ਗੁਣੀ ਗਿਆਨੀ ਹੈ, ਚਾਰ ਵੇਦਾਂ ਦਾ ਗਿਆਤ ਹੈ, ਉਹ ਚਾਰ ਵੇਦ ਜਿਹੜੇ ਨੇ ਉਹ ਖੁਸ਼ਕਿਸਮਤੀ ਨਾਲ ਸਾਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ ਜਦੋਂ PhD ਕਰ ਰਹੇ ਸੀਗੇ। ਉਹ ਕਹਿੰਦੇ ਵੀ ਚਾਰ ਵੇਦਾਂ ਦਾ ਗਿਆਤ ਹੈ, ਤੂੰ ਇਹਨੂੰ ਤੋਂ ਗਿਆਨ ਲੈ। ਲਕਸ਼ਮਣ ਦੇ ਸਿਰ ਦੇ ਖਨਾਲੇ ਖੜ ਗਿਆ। ਉਹਨਾਂ ਰਾਮ ਚੰਦਰ ਨੇ ਕਿਹਾ ਵੀ ਐਂ ਨਹੀਂ, ਜੇ ਉਹ ਕਦੇ ਗਿਆਨ ਲਈਦਾ ਨੀਵੇਂ ਪਾਸੇ ਹੋ ਕੇ ਲਈਦਾ, ਉਹਨੂੰ ਦੂਜੇ ਨੂੰ ਉੱਪਰ ਸਮਝੀਦਾ। ਉਸ ਵੇਲੇ ਜਦੋਂ ਗਿਆਨ ਦਿੱਤਾ ਤੇ ਰਾਵਣ ਨੇ ਕੀ ਗੱਲ ਕਹੀ ਸੀਗੀ, ਉਹਨੇ ਇਹ ਗੱਲ ਕਹੀ ਵੀ ਕਦੇ ਵੀ ਜਿਹੜੀ ਚੰਗੀ ਗੱਲ ਹੋਵੇ ਨਾ ਉਹ ਚ ਦੇਰੀ ਨਹੀਂ ਕਰੀਦੀ, ਜੇ ਕਿਤੇ ਗੱਲ ਗਲਤੀ ਹੋ ਗਈ ਤੁਸੀਂ ਉਹਦੇ ਕੋਲ ਜਾ ਕੇ ਮਾਫ਼ੀ ਮੰਗ ਲਓਗੇ ਸੱਚੇ ਦਿਲੋਂ ਤੇ ਗੱਲ ਜੱਫੀਆਂ ਪੈ ਜਾਣਗੀਆਂ। ਜਦੋਂ ਦੂਜਿਆਂ ਦੀ ਰਹਿ ਲੈਣੀ ਆ, ਦੂਜਿਆਂ ਨੇ ਤੁਹਾਨੂੰ ਪੁੱਠੇ ਪਾਸੇ ਚਲਾ ਚਲਾ ਕੇ ਮਿੱਠੀਆਂ ਗੱਲਾਂ ਚ ਬਾੜਾ ਵਧਾ ਦੇਣਾ। ਰਾਵਣ ਨੇ ਹੀ ਤਾਂ ਕਿਹਾ ਸੀ ਕਿ ਜਿਹੜੀ ਚੰਗੀ ਗੱਲ ਹੈ ਨਾ ਉਹ ਕਰਨ ਲੱਗੇ ਦੇਰ ਨਾ ਲਾਓ, ਤੇ ਜਿਹੜੀ ਬੁਰੀ ਆਦਤ ਹੈ ਉਹਨੂੰ ਕਹੋ ਵੀ ਕੋਈ ਨੀ, ਠਹਿਰ ਕੇ, ਕਿਉਂਕਿ ਕੱਲ ਨਾ ਕਰਤਾਰ ਦਾ ਹੋਟਲਾਂ ਤੇ ਨੀ ਲੈ ਕੇ ਆਉਂਦਾ, ਅੱਜ ਨਗਦ ਕੱਲ ਆਧਾਰ, ਦਾ ਕੀ ਪਰਪਜ਼ ਹੈ, ਕੀ ਫਿਲਾਸਫੀ ਹੈ। ਇਹੀ ਫਿਲਾਸਫੀ ਹੈ ਵੀ ਜੋ ਤੁਸੀਂ ਅੱਜ ਲੈ ਲਓਗੇ ਉਹੀ ਫਾਇਦਾ ਕੱਲ ਨੂੰ ਪਤਾ ਨੀ ਦੇਊਗਾ ਕਿ ਨਹੀਂ ਦੇਊਗਾ। ਸੋ ਇਸੇ ਤਰ੍ਹਾਂ ਚੰਗੇ ਜਿਹੜੇ ਕਰਮ ਨੇ ਨਾ ਉਹ ਕਦੇ ਵੀ ਜਿਹੜੇ ਨੇ ਚੰਗੇ ਕਰਮ ਉਹ ਚ ਦੇਰੀ ਨਾ ਕਰੋ, ਤੇ ਜਿਹੜੇ ਬੁਰਾ ਕੰਮ ਕੋਈ ਵਿਚਾਰ ਆ ਜੇ ਤੇ ਉਹਦੇ ਬਾਰੇ ਕੋਸ਼ਿਸ਼ ਕਰੋ ਕਿ ਇਹਨੂੰ ਅੱਗੇ ਤੋਂ ਅੱਗੇ ਪਾ ਦਈਏ। ਤਨ ਪਵਿੱਤਰ ਸੇਵਾ ਕਰੀਏ, ਧਨ ਪਵਿੱਤਰ ਕੀਏ ਦਾਨ, ਮਨ ਪਵਿੱਤਰ ਹਰੀ ਭਜਨ ਸੇ ਤੋ ਹੋਗਾ ਕਲਿਆਣ। ਜਿਹੜਾ ਸਾਡਾ ਸਰੀਰ ਹੈ, ਤਿੰਨ ਚੀਜ਼ਾਂ ਨੇ, ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਹੈ ਕਿ ਇਹਨਾਂ ਹੱਥਾਂ ਨਾਲ, ਪੈਰਾਂ ਨਾਲ, ਕਿਤੇ ਵੈਸ਼ਿਆਂ ਦੇ ਕੋਠੇ ਜਾਣ ਨਾਲੋਂ, ਮੈਖਾਨਿਆਂ ਦੇ ਕੋਠੇ ਤੇ ਜਾਣ ਨਾਲੋਂ, ਸਿਗਰਟਾਂ ਪੀਣ ਨਾਲ, ਨਿੰਦਿਆ ਚੁਗਲੀ ਕਰਨ ਨਾਲੋਂ, ਉਹਦੀ ਥਾਂ ਤੇ ਕੋਈ ਸੇਵਾ ਕਰ ਲਈਏ। ਕਿਸੇ ਬੰਦੇ ਨੂੰ ਰੋਟੀ ਮੂੰਹ ਚ ਪਵਾ ਦਈਏ, ਕਿਸੇ ਨੂੰ ਸੜਕ ਪਾਰ ਕਰਵਾ ਦਈਏ, ਕਿਸੇ ਦਾ ਕੋਈ ਬਜ਼ੁਰਗ ਹੈ ਦਰਵਾਜ਼ਾ ਫੜ ਕੇ ਉਹਨੂੰ ਪਹਿਲਾਂ ਨੰਗਾ ਦਈਏ। ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਤਨ ਪਵਿੱਤਰ ਸੇਵਾ ਕੀਏ, ਧਨ ਪਵਿੱਤਰ ਕੀਏ ਦਾਨ। ਜੇ ਸਾਡੇ ਕੋਲ ਪੈਸੇ ਨੇ, ਟਕੇ ਨੇ, ਕਦੇ ਜਾਣਾ ਤਾਂ ਖਾਲੀ ਹੱਥ ਹੈ, ਭੁਲੇਖਾ ਤੁਹਾਡਾ। ਇੱਕ ਤਾਂ ਬਹੁਤ ਦੁਨੀਆਂ ਨੇ ਭੁਲੇਖਾ ਕਿ ਮੇਰੇ ਕੋਲ ਚਾਰ ਮਕਾਨ ਨੇ, ਅੱਠ ਮਕਾਨ ਨੇ, ਇੱਕ ਦਿੱਲੀ ਹੈ, ਇੱਕ ਗੜਗਾਉਂ ਹੈ, ਇੱਕ ਪੰਜਾਬ 'ਚ ਹੈ, ਇੱਕ ਬਰਨਾਲੇ ਹੈ, ਇੱਕ ਸਨਾਮ ਹੈ, ਇੱਕ ਕੈਰੇਬੀਅਨ ਆਈਲੈਂਡ, ਜਿੰਨੇ ਮਰਜ਼ੀ ਰੱਖੀ ਜਾਓ, ਉਹ ਡੱਬੇ ਦੇ ਵਿੱਚ ਤੁਹਾਡੇ ਘਰਦਿਆਂ ਨੇ ਕੜੀ ਤੇ ਕੜਾ ਵੀ ਲਾ ਲੈਣਾ, ਨੰਗੇ ਕਰਕੇ ਬਾੜਨੇ ਆ। ਜਿਹੜੇ ਤੁਸੀਂ ਕਰੋੜਾਂ ਦੇ ਮਾਲਕ ਬਣੇ ਫਿਰਦੇ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਨੂੰ ਇਹ ਭੁਲੇਖਾ ਨਾ ਹੋਵੇ, ਮੈਂ ਕਿਸੇ ਨੂੰ ਪਿੰਨ ਪੁਆਇੰਟ ਕਰ ਦਿੰਦਾ। ਇਹ ਹਕੀਕਤ ਹੈ ਸਾਡੀ ਜ਼ਿੰਦਗੀ ਦੀ, ਇਹਨੂੰ ਸਮਝਣ ਦੀ ਲੋੜ ਹੈ। ਜਿਹੜੇ ਅਸੀਂ ਲੱਖਾਂ ਕਰੋੜਾਂ ਦੇ ਅੱਜ ਮਾਲਕ ਬਣੇ ਫਿਰਦੇ ਨਾ, ਡੱਬੇ 'ਚ ਕੂਜੇ 'ਚ ਪਾ ਕੇ 200 ਵਾਲੇ 'ਚ ਸਾਨੂੰ ਗੰਗਾ ਤਾਰ ਰਹੇ ਹੋਣਗੇ, ਇੰਨੀ ਕੁ ਤਾਂ ਸਾਡੀ ਕੀਮਤ ਹੈ। ਸੋ ਧਨ ਪਵਿੱਤਰ ਦੀਏ ਦਾਨ, ਕਿਸੇ ਲੋੜਵੰਦਾਂ ਦੀ ਮਦਦ ਕਰੋ। ਦਾਨ ਦੇਣ ਨਾਲ ਕਿਤੇ ਘਟਦਾ ਨਹੀਂ ਹੁੰਦਾ। ਇੱਕ ਵਾਰੀ ਤਾਂ ਲੱਗਦਾ ਦਿਲ ਨੂੰ ਧੜਕੂ ਜਾਂ ਮੇਰਾ ਇੰਨਾ ਕੁ ਜਾਊਗਾ, ਇੰਨਾ ਕੁ ਜਾਊ, ਥੋੜੇ ਘਟਾ ਦਿਓ। ਦਾਨ ਦੇ ਕੇ ਦੇਖੋ ਤੁਹਾਨੂੰ ਅੰਦਰੋਂ ਕਿੰਨੀ ਖੁਸ਼ੀ ਹੁੰਦੀ ਹੈ। ਮਨ ਪਵਿੱਤਰ ਹਰੀ ਭਜਨ ਸੇ, ਜਿਹੜਾ ਸਾਡਾ ਮਨ ਹੈ ਨਾ ਇਹ ਨੈਗੇਟਿਵ ਹੈ, ਇਹਦੇ ਲਈ ਹਮੇਸ਼ਾ ਪੂਜਾ ਪਾਠ ਕਰਦੇ ਹੋ ਸੱਚੇ ਦਿਲੋਂ, ਦਿਖਾਵੇ ਦਾ ਨਹੀਂ। ਉਹਦੇ ਲਈ ਇਹ ਜਿੰਨਾ ਤੁਸੀਂ ਕਰੋਗੇ ਉਹਦਾ ਫਾਇਦਾ, ਇਸ ਕ੍ਰੈਡਿਟ ਐਂਡ ਡਿਪੋਜ਼ਿਟ। ਜੇ ਬੈਂਕ 'ਚ $10 ਜਮ੍ਹਾਂ ਕਰਾਇਆ ਏ ਤੇ 20 ਖਰਚ ਲਏ, ਤੁਹਾਡੇ ਤਾਂ ਮਾਈਨਸ ਹੀ ਆਊਗਾ। ਇਸੇ ਤਰ੍ਹਾਂ ਹੀ ਅੱਧਾ ਘੰਟਾ ਪਾਠ ਕਰ ਲਏ, 23 ਘੰਟੇ ਅਸੀਂ ਹੇਰਾ ਫੇਰੀਆਂ ਕਰਨੀਆਂ, ਝੂਠ ਬੋਲਣਾ, ਠੱਗੀਆਂ ਕਰਨੀਆਂ, ਉਹਦਾ ਫਾਇਦਾ ਨਹੀਂ। ਤੁਪਕਾ 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 ਚੰਗੇ ਪਾਸੇ ਨੂੰ ਲਾਓ, ਤਾਂ ਕਿ ਉਹਦੇ ਨਾਲ ਮਨ ਵੀ ਸਾਡੀ ਸੋਚ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਮਨ ਇੱਕ ਬਹੁਤ ਵਧੀਆ ਚੀਜ਼ ਹੈ ਜਦੋਂ ਅਸੀਂ ਅੰਦਰ ਬੈਠ ਕੇ ਪਾਠ ਕਰਦੇ ਹਾਂ। ਮਨ ਕਾ ਹੁਜਰਾ ਸਾਫ਼, ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਆਪਣੇ ਮਨ ਨੂੰ ਸਾਫ਼ ਕਰੋ। ਬੁੱਲੇ ਸ਼ਾਹ ਇਨਾਇਤ ਉਹਨਾਂ ਦੇ ਗੁਰੂ ਸੀ, ਉਹਨੂੰ ਪੁੱਛਿਆ ਵੀ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ, ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰ ਸੈਲਫ ਐਂਡ ਅਟੈਚ ਵਿਦਿਨ। ਦੁਨੀਆਂ ਦੇ ਪਿੱਛੇ ਭੱਜੇ ਫਿਰਦੇ ਹਾਂ ਪੈਸੇ ਲਈ, ਹੋਟਲਾਂ ਲਈ, ਉਧਰ ਮਕਾਨ, ਇਧਰ ਮਕਾਨ, ਪੈਸੇ ਆਈ ਚੱਲੇ, ਆਈ ਚੱਲੇ, ਆਈ ਚੱਲੇ। ਉਹਦੇ ਨਾਲੋਂ ਤੁਸੀਂ ਉਹੀ ਧਿਆਨ ਥੋੜਾ ਜਿਹਾ ਅੰਦਰ ਬੈਠੋ। ਧਰਮਿੰਦਰ ਦੀ ਮੂਵੀ ਦੇਖਣੀ ਹੋਵੇ, ਬਾਗਵਾਨ ਮੂਵੀ ਦੇਖਣੀ ਹੋਵੇ, ਕਦੇ ਨੀਂਦ ਨਹੀਂ ਆਉਂਦੀ। ਫੋਨ ਚੱਕ ਲਓ, ਚਾਚੀ ਦਾ, ਤਾਈ ਦਾ, ਮਾਮੀ ਦਾ, ਕਜ਼ਨ ਦਾ, ਫਰੈਂਡ ਦਾ ਆਇਆ, ਚੁਗਲੀਆਂ ਕਰਕੇ ਪੌਣਾ ਪੌਣਾ ਘੰਟਾ ਨੀਂਦ ਨਹੀਂ ਆਉਂਦੀ। ਪਰ ਜੇ ਚੌਂਕਣੀ ਮਾਰ, ਉਹਦੀ ਵਾਸੀ ਆਉਣੀ ਸ਼ੁਰੂ ਹੋ ਜਾਂਦੀ। ਇੱਕ ਮਿੰਟ ਦੀ ਘੜੀ ਦੇਖ ਰਿਹਾ, 2 ਮਿੰਟ ਹੀ ਹੋਏ ਨੇ ਹਲਦਾ। ਸੋ ਇਸ ਕਰਕੇ ਮਨ ਨੂੰ ਹਮੇਸ਼ਾ ਪਰਮਾਤਮਾ ਦੇ ਲਾਲ ਲਾਉਣਾ ਚਾਹੀਦਾ, ਤਾਂ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਤੋਂ ਹੋ ਤੱਕ ਲਿਆ। ਅਸਲ ਦੇ ਵਿੱਚ ਸਾਡੀ ਜਿਹੜੀ ਲਾਈਫ ਹੈ ਨਾ, ਉਹ ਹੈ ਕੀ? ਲਾਈਫ ਕਹਿੰਦੇ ਕਿਹਨੂੰ ਨੇ? ਜਿਵੇਂ ਮੈਂ ਪਹਿਲਾਂ ਕਿਹਾ, ਜੰਮਣ ਤੋਂ ਲੈ ਕੇ ਮਰਨ ਤੱਕ ਦੇ ਵਿਚਕਾਰਲੇ ਸਮੇਂ ਨੂੰ ਲਾਈਫ ਕਹਿੰਦੇ ਨੇ। ਪਰ ਵਿਚਕਾਰਲਾ ਸਮਾਂ ਹੈ ਕੀ ਸਾਡਾ? ਸਾਹ ਕਿਹਨੂੰ ਕਹਿੰਦੇ ਨੇ? ਉਹਦੇ ਬਾਰੇ ਕਿਹਾ ਗਿਆ, ਕਬੀਰ ਸਾਹਿਬ ਨੇ ਕਿਹਾ ਸੀ, ਪਾਣੀ ਤੇ ਹੀ ਹਿਮ ਬਹਿਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਬਹਿਆ, ਅਬ ਕਹਾ ਕਛੂ ਨਾ ਜਾਈ। ਪਾਣੀ ਤੇ ਬਰਫ, ਹਿਮ ਕਹਿੰਦੇ ਨੇ ਬਰਫ ਨੂੰ। ਤੁਸੀਂ ਜਿਹੜਾ ਪਾਣੀ ਹੈ ਆਪਾਂ ਫਰੀਜ਼ਰ ਚ ਰੱਖ ਦਿੰਦੇ ਹਾਂ, ਬਰਫ ਦੇਖੋ ਸ਼ੇਪ ਚੇਂਜ ਹੋ ਜਾਂਦੀ ਹੈ, ਆਕੜ ਜਾਂਦੀ ਹੈ, ਤੇ ਉਸੇ ਬਰਫ ਨੂੰ ਕੱਢ ਕੇ ਟੇਬਲ ਤੇ ਰੱਖ ਦਿਓ, ਪਾਣੀ ਚ ਰੱਖ ਦਿਓ, ਘੰਟੇ ਦੋ ਘੰਟੇ ਬਾਅਦ ਫਿਰ ਪਾਣੀ ਹੁੰਦਾ। ਇਹੀ ਸਾਡੀ ਰੂਹ ਦੀ ਹੈ ਗੱਲ। ਰੂਹ ਆਈ ਤੇ ਨਿਕਲ ਗਈ, ਸਰੀਰ ਖਾਲੀ ਦਾ ਖਾਲੀ। ਕਿਸੇ ਬੱਚੇ ਨੂੰ ਮੋਮਬੱਤੀ ਜਗਾਈ ਜਾਂਦਾ ਸੀ, ਕਿਸੇ ਨੇ ਪੁੱਛਿਆ, ਬੇਟਾ ਆਹ ਮੋਮਬੱਤੀ ਜਿਹੜੀ ਲਾਈਟ ਹੈ ਇਹ ਕਿਵੇਂ ਜਗਦੀ ਹੈ? ਉਹਨੇ ਸੋਚਿਆ ਵੀ ਬੱਚਾ ਕਹੂਗਾ ਦੀਆ ਸਲਾਈ ਨਾਲ ਜਗਦੀ ਹੈ। ਉਹ ਕਹਿੰਦਾ, ਅੰਕਲ ਜੀ ਕੀ ਕਿਹਾ? ਮੈਨੂੰ ਫੇਰ ਦੱਸਿਓ। ਉਹ ਕਹਿੰਦਾ ਜਿਹੜੀ ਮੋਮਬੱਤੀ ਦੀ ਲਾਈਟ ਹੈ ਜਾਂ ਦੀਵੇ ਦੀ ਲਾਈਟ ਹੈ ਇਹ ਕਿਵੇਂ ਕਿੱਥੋਂ ਆਈ ਹੈ? ਉਹਨੇ ਫੂਕ ਮਾਰਤੀ। ਕਹਿੰਦਾ, ਅੰਕਲ ਜੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਕਿੱਥੋਂ ਆਈ ਹੈ, ਪਹਿਲਾਂ ਐਂ ਦੱਸੋ ਗਈ ਕਿੱਥੇ ਹੈ? ਇਹੀ ਸਾਡੀ ਲਾਈਫ ਦੀ ਹਕੀਕਤ ਹੈ। ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਭਾਤ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੇ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਪਾਣੀ ਦਾ ਬੁਲਬੁਲਾ ਨਹੀਂ ਹੁੰਦਾ, ਮੀਂਹ ਚ ਬਣਦਾ, ਟੁੱਟ ਜਾਂਦਾ। ਇਹੀ ਸਾਡੀ ਲਾਈਫ ਦੀ ਹਕੀਕਤ ਹੈ। ਇਸ ਮਾਨਸ ਕੀ ਜਾਤ, ਦੇਖਤ ਸੀ ਛੁਪ ਜਾਏਗਾ ਜੂ ਤਾਰਾ ਪ੍ਰਭਾਤ। ਅਸੀਂ ਰਾਤ ਨੂੰ ਤਾਰੇ, ਮੈਨੂੰ ਪਤਾ ਇੰਡੀਆ ਦੇਂਦੇ ਵੀ ਉਹ ਧਰੂ ਤਾਰਾ, ਸਵੇਰੇ ਹੁਣ ਤਾਂ ਅਸੀਂ ਜਿੰਨੇ ਮਰਜ਼ੀ ਕੋਸ਼ਿਸ਼ ਕਰੇ ਲੱਭ ਲੈਂਦੇ ਤਾਰੇ ਨੂੰ, ਨਹੀਂ। ਦੇਖਤ ਹੀ ਛੁਪ ਜਾਏਗਾ ਜੂ ਤਾਰਾ ਪ੍ਰਭਾਤ, ਡੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ। ਜਦੋਂ ਮਰ ਗਏ ਨਾ, ਜਿੱਡੇ ਮਰਜ਼ੀ ਸਾਇੰਸਦਾਨਾਂ ਨੂੰ ਭੇਜ ਦਿਓ, ਮੇਰੀ ਉਹ ਜਿਹੜਾ ਰਵੀ ਰਾਮ ਹੁੰਦਾ ਸੀ ਨਾ 64 ਬਰਲਵੁੱਡ ਤੇ, ਉਹ ਮਰ ਗਿਆ, ਬਾਲ ਸਾਹਿਬ ਦੇ ਜਾ ਕੇ ਫਿਊਨਰਲ ਨੂੰ ਅੱਗ ਲਾ ਤੀ ਉਹਨੂੰ। ਉਹ ਦੇਖੋ ਹੁਣ ਕਿੱਥੇ, ਘੋੜੇ ਦੀ ਹੈ, ਕੁੱਤੇ ਦੀ ਹੈ, ਕਿਹਦੀ ਜੂਨ ਚ ਹੈ? ਜਿੰਨੇ ਮਰਜ਼ੀ ਭੇਜ ਲਓ, ਕਿਸੇ ਨੂੰ ਕੱਖ ਨਹੀਂ ਪਤਾ ਲੱਗਣਾ। ਸੋ ਇਸ ਕਰਕੇ ਉਨਾ ਚਿਰ ਹੈ ਜਿੰਨਾ ਚਿਰ ਸਾਡੀ ਸਰੀਰ ਦੇ ਵਿੱਚ ਸਾਹ ਹੈ। ਡੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੇ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਕਿ ਜਿੰਨਾ ਚਿਰ ਜ਼ਿੰਦਗੀ ਹੈ ਨਾ, ਉਹ ਜ਼ਿੰਦਗੀ ਨੂੰ ਸਮਝ ਕੇ ਉਸ ਪਰਮਾਤਮਾ ਨੂੰ ਪਾ ਲਓ। ਬਾਹਰ ਦੀਆਂ ਅਸੀਂ ਧੂਫ ਵਰਤਦੇ ਹਾਂ, ਬੱਤੀਆਂ ਲਾਉਂਦੇ ਹਾਂ, ਪਾਠ ਕਰਦੇ ਹਾਂ, ਰੋਜੇ ਰੱਖਦੇ ਹਾਂ, ਖਾਣਾ ਦਿੰਦੇ ਹਾਂ, ਇਹ ਵਧੀਆ ਚੀਜ਼ਾਂ ਨੇ। ਪਰ ਅਸਲੀ ਚੀਜ਼ ਤਾਂ ਹੈ ਕਿ ਜਦੋਂ ਅਸੀਂ ਆਪਣੇ ਅੰਦਰੋਂ ਉਸ ਜੋਤ ਦੇ ਦਰਸ਼ਨ ਕਰ ਲਈਏ। ਜਿੰਨੀਆਂ ਅਸੀਂ ਘੰਟੀਆਂ ਸੰਖੇ ਵਜਾਉਂਦੇ ਹਾਂ ਨਾ, ਸੰਖ ਵਜਾਉਂਦੇ ਹਾਂ, ਹਰਮੋਨੀਅਮ ਵਜਾਉਂਦੇ ਹਾਂ, ਵਧੀਆ ਚੀਜ਼ਾਂ, ਆਨੰਦ ਆਉਂਦਾ ਸਾਨੂੰ। ਪਰ ਜਦੋਂ ਬੰਦ ਹੋ ਗਿਆ, ਆਨੰਦ ਟੁੱਟ ਜਾਂਦਾ। ਪਰ ਇਹੀ ਸੰਖ, ਇਹੀ ਜੋਤਾਂ, ਇਹੀ ਬਾਜੇ, ਇਹੀ ਚਿੜੀਆਂ ਦੀ ਆਵਾਜ਼, ਇਹੀ ਗੱਡੀ ਦੀ ਆਵਾਜ਼ ਸਾਡੇ ਅੰਦਰ ਹੈ। ਜਦੋਂ ਅਸੀਂ ਚੁੱਪ ਚੁਪੀਤੇ ਆਪਣੀ ਥਰਡ ਨੌ ਜਿਹੜੇ ਦੀਵਾਰ ਨੇ ਨਾ ਸਾਡੇ, ਅੱਖਾਂ ਨੇ, ਕੰਨ ਹੈ, ਦੋ ਨੱਕ ਹੈ, ਮੂੰਹ ਹੈ, ਹੇਠਾਂ ਦੋ ਗੰਦਗੀ ਦੇ ਸਰਾਖ ਨੇ, ਇਹਨਾਂ ਚ ਸਾਡਾ ਖਿਆਲ ਖਿਲਰ ਕੇ ਕਿਤੇ ਕਿਤੇ ਫੈਲਿਆ। ਮੈਂ ਬੈਠਾ ਰੇਡੀਓ ਸਟੇਸ਼ਨ ਤੇ ਆ, ਮੈਂ ਹੁਣੀ ਆਪਣੇ ਘਰ ਟੂ ਮੌਸਮੁੜ ਪਹੁੰਚ ਗਿਆ, ਮੈਂ ਹੁਣੀ ਆਪਣੀ ਬਰੈਮਲੀ ਸਿਟੀ ਪਹੁੰਚ ਕੇ ਮੈਂ ਬਰਨਾਲੇ ਪਹੁੰਚ ਗਿਆ, ਇੱਥੇ ਬੈਠਾ ਬੈਠਾ। ਸੋ ਇਸ ਕਰਕੇ ਜਿਹੜਾ ਇਹ ਆਪਣਾ ਜਿਹੜਾ ਸਰੀਰ ਹੈ ਨਾ, ਇਹਨੂੰ ਜਦੋਂ ਤੁਸੀਂ ਅੰਦਰ ਵਾੜੋਗੇ ਤੇ ਅੰਦਰਲਾ ਗਿਆਨ ਹੋ ਜਾਣਾ। ਬਾਹਰ ਦੀ ਮਿਹਨਤ ਕਰਦੇ ਹਾਂ, ਬਾਹਰਲਾ ਗਿਆਨ, ਅੰਦਰ ਦੀ ਮਿਹਨਤ ਕਰੋ, ਅੰਦਰਲਾ ਗਿਆਨ। ਜੇ ਤੁਸੀਂ ਬਾਹਰਲੀਆਂ ਮਿਹਨਤਾਂ ਕਰੀ ਜਾਂਦੇ ਹੋ, ਟਿੱਕੇ ਲਾਈਏ ਨਾ, ਬਿੰਦੀ ਲਾਈ ਆ, ਕਿਤੇ ਪੰਡਿਤ ਜੀ ਨੂੰ ਪੁੱਛੋ ਬਿੰਦੀ ਦੇ ਟਿੱਕੇ ਦਾ ਮਤਲਬ ਕੀ ਹੈ, ਉਹਦਾ ਮਤਲਬ ਇੱਥੇ 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 ਧਿਆਨ ਨੂੰ ਕੰਸੈਂਟਰੇਟ ਕਰੋ। ਜਿਹੜੀਆਂ ਅਸੀਂ ਜੋਤਾਂ ਜਗਾਉਂਦੇ ਹਾਂ ਬਾਹਰ, ਬਹੁਤ ਵਧੀਆ ਨੇ, ਤੁਹਾਨੂੰ ਰੱਬ ਦਾ ਖਿਆਲ ਹੁੰਦਾ, ਪਰ ਅਸਲੀ ਜੋਤ ਸਾਡੀ ਆਉਂਦੀ ਹੈ ਉਲਟਾ ਕੂਆਂ ਗਗਨਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਮਿਨ ਪਾਤੀ। ਜਿਹੜਾ ਸਾਡੀਆਂ ਜੋਤਾਂ ਜਗਾਉਂਦੇ ਹਾਂ ਉਹਨੂੰ ਬੱਤੀ ਦੀ ਵੀ ਲੋੜ ਹੈ, ਘੀ ਦੀ ਵੀ ਲੋੜ ਹੈ, ਦੀਆ ਸਲਾਈ ਦੀ ਵੀ ਲੋੜ ਹੈ, ਪਰ ਜਿਹੜੀ ਜੋਤ ਸਾਡੇ ਅੰਦਰ, ਦੀਵਾ ਬਲੇ ਅਗੰਬ ਕਾ ਬਿਨ ਬਾਤੀ ਬਿਨ ਤੇਲ, ਉਸ ਜੋਤ ਦੇ ਦਰਸ਼ਨ ਕਰਦੇ ਉਹਦੀ ਮਿਹਨਤ ਕਰਨੀ ਪਊਗੀ। ਬਾਹਰ ਦੀਆਂ ਮਿਹਨਤਾਂ ਜਿੰਨੀਆਂ ਮਰਜ਼ੀ ਕਰ ਲਿਓ, ਜਿੰਨੀਆਂ ਮਰਜ਼ੀ ਵਧੀਆ ਕਾਰਾਂ ਰੱਖ ਲਓ, ਜਿੰਨੇ ਮਰਜ਼ੀ ਦਾਰੂਆਂ ਪੀ ਲਓ, ਵਧੀਆ ਮਕਾਨ ਰੱਖ ਲਓ, ਜਨਾਨੀਬਾਜ਼ੀ ਕਰ ਲਓ, ਜੋ ਮਰਜ਼ੀ ਕਰੀ ਚਲੋ, ਪਰ ਆਨੰਦ ਤੁਹਾਨੂੰ ਜਿਹੜਾ ਪੂਰਾ ਉਹ ਉਦੋਂ ਹੀ ਆਊਗਾ ਜਦੋਂ ਤੁਸੀਂ ਅੰਦਰ ਵੜੋਗੇ। ਸੋ ਇਸ ਕਰਕੇ ਕੱਲੇ ਕੱਲੇ ਸਾਹ ਦੀ ਕੀਮਤ ਹੈ। ਹਮ ਆਦਮੀ ਹੈ ਇੱਕਦਮੀ, ਮੁਹਰਤ ਮਰਨ ਨਾ ਜਾਣੇ। ਅਸੀਂ ਇੱਕਦਮ ਦੇ ਹਾਂ, ਸਾਹ ਆ ਗਿਆ ਤਾਂ ਬੰਦੇ ਹਾਂ, ਨਹੀਂ ਤਾਂ ਜਾਨਵਰ। ਅਸੀਂ ਤਾਂ ਜਾਨਵਰਾਂ ਤੋਂ ਵੀ ਗਲਤ ਹਾਂ। ਜਿਹੜਾ ਜਾਨਵਰ ਮਰਦਾ, ਬੈਲ ਮਰ ਗਿਆ, ਉੱਠ ਮਰ ਗਈ, ਸ਼ੀਪ ਮਰ ਗਈ, ਘੋੜਾ ਮਰ ਗਿਆ, ਉਹਦੀ ਤਾਂ ਚੰਮ ਮਿਲਾ ਕੇ ਅਸੀਂ ਕਿੰਨੇ ਬੈਗ ਬਣਾਉਣੇ ਆ, ਵਧੀਆ ਚਾਹੇ ਬ੍ਰਾਂਡਰ ਬੈਗ ਬਣਾਉਣੇ, ਸਾਡੇ ਸਰੀਰ ਨੂੰ ਤਾਂ ਉਹ ਵੀ ਨੀ ਕੰਮ ਆਉਂਦਾ, ਅਸੀਂ ਤਾਂ ਉਹਨਾਂ ਤੋਂ ਵੀ ਮਾੜੇ ਹਾਂ। ਹਮ ਆਦਮੀ ਹੈ ਇੱਕਦਮੀ, ਮੁਹਰਤ ਮਰਨ ਨਾ ਜਾਣੀ, ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ। Nobody knows when the death will come. ਕਿਸੇ ਨੂੰ ਪਤਾ ਮੌਤ ਕਦੋਂ ਆਜੂਗੀ? ਹਾਂ, ਕੋਟਲ ਨੇ ਕੋਟ ਇੱਕ ਅੱਧੇ ਬੰਦੇ ਨੂੰ ਪਤਾ ਹੁੰਦੀ ਹੈ, ਜਿਹੜਾ ਬੰਦਾ ਅੰਦਰ ਵੜਦਾ। ਆਈ ਡਾਈ ਡੇਲੀ, ਸੇਂਟ ਪੌਲ ਨੇ ਕਿਹਾ ਸੀ ਬਾਈਬਲ ਦੇ ਵਿੱਚ ਕਿ ਜਿਹੜਾ ਬੰਦਾ ਅੰਦਰ ਵੜ ਜਾਂਦਾ ਉਹਨੂੰ ਪਤਾ ਮੈਂ ਕਿਵੇਂ ਮਰਨਾ, ਕਦੋਂ ਮਰਨਾ, ਕਿਸ ਤਰ੍ਹਾਂ। ਉਹਨੂੰ ਤਾਂ ਚੌਚ ਰਿਹਾ ਹੁੰਦਾ। ਜੇ ਸਾਡਾ ਵਿਆਹ ਹੋਵੇ, ਸਾਡੇ ਘਰੇ ਕੋਈ ਫੰਕਸ਼ਨ ਹੋਵੇ, ਕਿੰਨਾ ਚੌ ਚੜਦਾ। ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਵੜ ਕੇ ਰੱਬ ਨਾਲ ਮਿਲਾਪ ਕਰਨ, ਮਿਹਨਤ ਦਾ ਮਾਰਗ ਹੈ ਜੀ, ਸਿੱਧੀ ਗੱਲ। ਜੇ ਅਸੀਂ ਬਾਹਰ ਮਿਹਨਤ ਕੀਤੀ, ਅਸੀਂ ਆਲਮ ਫਾਜ਼ਲ ਬਣ ਗਏ, ਵਕੀਲ ਬਣ ਗਏ, ਡਾਕਟਰ ਬਣ ਗਏ, ਸਾਇੰਟਿਸਟ ਬਣ ਗਏ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ, ਬਾਹਰ ਕਿਤਾਬਾਂ ਬੂਟੀਆਂ ਨਾਲ ਮੱਥਾ ਮਾਰਿਆ ਸੀ ਨਾ ਟੀਚਰਾਂ ਦੇ ਮੁਤਾਬਕ। ਤੇ ਇਸੇ ਤਰ੍ਹਾਂ ਹੀ ਅਸੀਂ ਗੁਰੂ ਦੇ ਕਹੇ ਦਿਨ ਤੱਕ ਅੰਦਰ ਮਿਹਨਤ ਕਰਦੇ ਹਾਂ, ਕਰਦੇ ਨਹੀਂ ਅਸੀਂ ਮਿਹਨਤ, ਅਸੀਂ ਬਾਹਰ ਦੀ ਬਾਹਰ ਕੰਮ ਸਾਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਬੱਚਾ ਸਕੂਲ 'ਚ ਗੇੜੇ ਮਾਰਿਆ ਆਵੇ, ਟੀਚਰ ਨੂੰ ਲੱਸੀ ਲਿਆ ਕੇ ਪਿਲਾਈ ਜਾਵੇ, ਤੁਹਾਡੇ ਖਿਆਲ 'ਚ ਉਹ ਬਹੁਤ ਵੱਡਾ ਕਦੇ ਜ਼ਿੰਦਗੀ 'ਚ ਤਰੱਕੀ ਕਰ ਲੂਗਾ ਬਾਹਰਲੀ? ਨਹੀਂ। ਇਸੇ ਤਰ੍ਹਾਂ ਜਦੋਂ ਸਾਨੂੰ ਕੋਈ ਗੁਰੂ ਕਹਿੰਦਾ ਕੋਈ ਵੀ ਗਿਆਨ ਦਿੰਦਾ, ਮਿਹਨਤ ਕਰੋ, ਅੰਦਰ ਮਿਹਨਤ ਕਰੋਗੇ ਅੰਦਰਲਾ ਤੁਹਾਨੂੰ ਫਾਇਦਾ ਹੋਜੂਗਾ। ਸੋ ਅਸੀਂ ਕਦੇ ਸੀਰੀਅਸਲੀ ਲਾਈਫ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਾਡੀ ਜ਼ਿੰਦਗੀ ਦੀ ਅਸਲੀਅਤ ਕੀ ਹੈ ਕਦੇ ਸੋਚੋ ਠੰਡੇ ਦਿਲ ਨਾਲ। ਝੂਠਾ ਮਾਨ ਕਿਉਂ ਕਰੇ ਜੱਗ, ਸੁਪਨੇ ਜੋ ਜਾਨ ਇਸਮੇ ਤੇਰਾ ਕੁਛ ਨਹੀਂ, ਨਾਨਕ ਇਹੋ ਬਿਖਾਨ। ਐਜ਼ ਦਾ ਡ੍ਰੀਮ ਸੋ ਇਜ਼ ਦਾ ਵਰਲਡ, ਨਥਿੰਗ ਇਜ਼ ਟਰੂ, ਨਥਿੰਗ ਸਟੇ ਵਿਦਾਊਟ ਗੋਡ। ਸੁਪਨਾ ਆਉਂਦਾ ਕਦੇ ਰਾਜੇ ਬਣ ਜਾਂਦੇ ਆ, ਕਦੇ ਮਹਾਰਾਜ ਬਣ ਜਾਂਦੇ ਆ, ਕਦੇ ਦਾਰਾ ਸਿੰਘ ਪਹਿਲਵਾਨ ਬਣ ਜਾਂਦੇ ਆ। ਸੁਪਨਾ ਖੁੱਲਦਾ ਉੱਥੇ ਹੀ ਮੰਜੇ ਦੇ ਪਏ ਹੁੰਦੇ ਆ। ਇਸੇ ਤਰ੍ਹਾਂ ਸਾਡੀ ਲਾਈਫ ਦੀ ਹਕੀਕਤ ਹੈ, ਇਹ ਸੁਪਨਾ ਹੀ ਹੈ ਕਿ ਸੁਪਨਾ ਹੀ ਜਦੋਂ ਖੁੱਲ ਗਿਆ, ਚਾਲੀ ਕਿਸੇ ਨੂੰ 40 ਸਾਲ ਦਾ ਮਿਲਿਆ, ਕਿਸੇ ਨੂੰ 20 ਸਾਲ ਦਾ ਮਿਲਿਆ, ਕਿਸੇ ਨੂੰ 50 ਸਾਲ ਦਾ ਮਿਲਿਆ, ਜਦੋਂ ਸੁਪਨਾ ਖੁੱਲ ਗਿਆ ਬਸ ਲੱਭੀ ਚਲੇ ਮਿੱਟੀ 'ਚ। ਉਹ ਜਿਹੜੀ ਮਿੱਟੀ ਦੇ ਉੱਤੇ ਤੁਰਦਿਆਂ ਪਤਾ ਨਹੀਂ ਕਿੰਨੇ ਸਾਡੇ ਦਾਦੇ ਚਾਚੇ ਫੂਫੇ ਤਾਏ ਬੂਆ ਇਹਦੇ ਵਿੱਚ ਰੁਲੇ ਹੋਣਗੇ, ਅਸੀਂ ਵੀ ਰੁਲ ਜਾਣਾ। ਜਿਹੜਾ ਇਨਸਾਨ ਇਸ ਜ਼ਿੰਦਗੀ ਨੂੰ ਸਮਝ ਗਿਆ ਨਾ, ਉਹ ਸੰਸਾਰ ਵਿੱਚ ਵੀ ਖੁਸ਼ ਤੇ ਮਨ ਤੋਂ ਬਾਅਦ ਵੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਏਗਾ। ਵਰਨਾ ਸਾਡੀ ਜ਼ਿੰਦਗੀ ਰੋਂਦੇ ਪਿੱਟਦੇ, ਕਦੇ ਚਾਰ ਦਿਨ ਦੁੱਖਾਂ ਦੇ, ਕਦੇ ਆਹ ਦੁੱਖ, ਕਦੇ ਉਹ ਦੁੱਖ, ਕਦੇ ਆਹ ਦੁੱਖ, ਕਦੇ ਪੈਸਾ ਹੈ ਨਹੀਂ, ਕਦੇ ਮੁੰਡਾ ਬਿਮਾਰ ਹੈ, ਕਦੇ ਆਹ ਬਿਮਾਰ ਹੈ, ਕੋਈ ਰਿਸ਼ਤੇਦਾਰ ਨਾਰਾਜ਼ ਹੋ ਗਿਆ, ਕਦੇ ਆਹ ਹੋ ਗਿਆ, ਕਦੇ ਉਹ ਹੋ ਗਿਆ। ਇਹੀ ਕਰਕੇ ਹੈ ਕਿਉਂਕਿ ਜ਼ਿੰਦਗੀ ਨੂੰ ਅਸੀਂ ਸਮਝਿਆ ਨਹੀਂ। ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਹਮੇ ਜੀਣਾ ਨਹੀਂ ਆਤਾ, ਨਸ਼ਾ ਤੋਂ ਹਰ ਸ਼ੈ ਮੇਂ ਹੈ ਮਗਰ ਹਮੇ ਪੀਣਾ ਨਹੀਂ ਆਤਾ। ਅਸੀਂ ਸ਼ਰਾਬ ਦੇ ਵਿੱਚ ਹੀ ਨਸ਼ਾ ਲੱਭਦੇ ਹਾਂ, ਕਦੇ ਪਾਠ ਕਰਕੇ ਦੇਖੋ ਉਹਦਾ ਜਿਹੜਾ ਨਸ਼ਾ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਲਾਈਫ ਇਜ਼ ਵੈਰੀ ਪ੍ਰੈਸ਼ੀਅਸ। ਇੱਕ ਵਾਰ ਸਾਹ ਨਿਕਲ ਗਿਆ ਨਾ, ਫੇਰ ਅਸੀਂ ਮਿੱਟੀ 'ਚ ਹੀ ਮਿਲਣਾ, ਫੇਰ ਅਸੀਂ ਅੱਗ ਦੇ ਸਪੁਰਦੀ ਹੋਣਾ। ਇਸ ਕਰਕੇ ਸਾਨੂੰ ਹਮੇਸ਼ਾ ਪੋਜੀਟਿਵ ਸੋਚ ਰੱਖੋ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਦੁਨੀਆਂ ਤੋਂ ਕੀ ਲੈਣਾ ਆਪਾਂ, ਦੁਨੀਆਂ ਕੀ ਕਰਦੀ ਫਿਰਦੀ ਆ, ਉਹਦੇ ਨਾਲ 10 ਬੰਦੇ ਨੇ ਨਹੀਂ ਹੈਗੇ, ਹਾਂ ਹੀ ਕਰਦੇ ਨੇ, ਭੜਕਾਉਂਦੇ ਨੇ ਮਿੱਠੇ ਤਰੀਕੇ ਨੇ, ਕੰਪਨੀ ਗਲਤ, ਆਪਾਂ ਕਿਸੇ ਤੋਂ ਕੀ ਲੈਣਾ। ਆਪਾਂ ਆਪਣੇ ਅੰਦਰ ਝਾਤੀ ਮਾਰਨੀ ਹੈ। ਜਦੋਂ ਤੁਸੀਂ ਆਪਣੇ ਅੰਦਰ ਝਾਤੀ ਮਾਰ ਲਓਗੇ ਤੇ ਤੁਹਾਡੀ ਸੋਚ ਪੂਰੀ ਹੋ ਗਈ ਦੁਸ਼ਮਣੀ ਨਾਲ, ਕਹਿੰਦੇ ਦੁਸ਼ਮਣ ਮਰੀਏ ਤਾਂ ਖੁਸ਼ੀ ਨਾ ਕਰੀਏ, ਕਿਉਂਕਿ ਸੱਜਣਾ ਵੀ ਮਰ ਜਾਣਾ, ਕਿਸੇ ਦਾ ਨੁਕਸਾਨ ਹੋ ਕੇ ਦੇਖਣਾ ਬਹੁਤ ਬੁਰੀ ਘਟੀਆ ਸੋਚ ਹੈ, ਕਿਉਂਕਿ ਇੱਕ ਦਿਨ ਅਸੀਂ ਵੀ ਮਰ ਜਾਣਾ। ਸੋ ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਸਾਡੀ ਹਕੀਕਤ ਨੂੰ। ਕਬੀਰ ਸਭ ਤੇ ਹਮ ਬੁਰੇ, ਹਮ ਭਜ ਭਲਾ ਸੋ ਕੋਏ, ਜਿਨ ਐਸਾ ਕਰ ਬੂਝਿਆ ਮੀਤ ਮਾਰਾ ਹੋਏ। ਦੈਟ ਆਮ ਦਾ ਵਰਸਟ ਆਫ ਆਲ, ਐਵਰੀ ਵਨ ਐਲਸ ਇਜ ਗੁੱਡ। ਮੈਂ ਤਾਂ ਖੁਦ ਆਪਣੇ ਆਪ ਨੂੰ ਦੇਖਦਾ ਵੀ ਜੇ ਕੋਈ ਬਹੁਤ ਹੀ ਮਾੜੀ ਹੋ ਜਾਏ ਤਾਂ ਆਪਣੇ ਆਪ ਨੂੰ ਬੈਕ ਆਊਟ ਕਰ ਲਈਦੀ ਹੈ, ਪਰਮਾਤਮਾ ਤੋਂ ਮਾਫੀ ਮੰਗ ਲਈਦੀ ਹੈ। ਜੇ ਆਪ ਤੋਂ ਗਲਤੀ ਤਾਂ ਸੱਚੇ ਕਹੋ, ਇੱਕ ਵਾਰ ਹੀ ਨਹੀਂ, ਦੋ ਵਾਰ ਹੀ ਨਹੀਂ, ਤਿੰਨ ਵਾਰੀ ਹੈ ਮੇਰੀ ਜ਼ਿੰਦਗੀ ਦੀ, ਸੋ ਮੈਂ ਸੱਚਾਈ ਦੱਸਦਾ, ਮਾਫੀ ਓਪਨ ਮੰਗੀ ਦੀ ਹੈ, ਕਹਾਣੀ ਪਾਉਂਦੇ ਨਹੀਂ, ਕਿਉਂਕਿ ਬੰਦਾ ਵੀ ਆਰ ਨਾਟ ਪਰਫੈਕਟ। ਪਰ ਜਿਹੜੇ ਬੰਦਿਆਂ ਦੀ ਚੱਕ ਚਕਾਈਆਂ ਲੋਕਾਂ ਤਾਂ ਕੀ ਇਗਨੋਰ ਕਰ ਦਿੰਦੇ ਆ, ਫਿਰ ਪਾੜਾ ਵਧੀ ਜਾਂਦਾ। ਦੈਟ ਆਮ ਦਾ ਵਰਸਟ ਆਫ ਆਲ, ਐਵਰੀਬਾਡੀ ਐਲਸ ਇਜ਼ ਗੁੱਡ, ਹੂ ਐਵਰ ਅੰਡਰਸਟੈਂਡ ਇਜ਼ ਮਾਈ ਫਰੈਂਡ। ਕਬੀਰ ਸਾਹਿਬ ਕਹਿੰਦੇ ਉਹੀ ਪਰਮਾਤਮਾ ਦੇ ਨੇੜੇ ਹੁੰਦਾ ਜਿਹੜਾ ਕਿ ਆਪਣੇ ਅੰਦਰ ਝਾਤੀ ਮਾਰਦਾ। ਅੱਜ ਦੇਖ ਲਓ ਦੁਨੀਆਂ 'ਚ ਜੀਸਸ ਕ੍ਰਾਈਸਟ ਨੂੰ, ਮੁਹੰਮਦ ਸਾਹਿਬ ਨੂੰ, ਰਾਮਚੰਦਰ ਨੂੰ, ਭਗਵਾਨ ਕ੍ਰਿਸ਼ਨ ਨੂੰ, ਸੁਕਰਾਤ ਨੂੰ, ਪਲਟੂ ਨੂੰ, ਮੀਰਾਬਾਈ ਨੂੰ, ਰਵਿਦਾਸ ਨੂੰ, ਕਬੀਰ ਨੂੰ, ਮਹਾਰਾਜ ਚਰਨ ਸਿੰਘ, ਰਾਧਾ ਸਵਾਮੀ ਨੂੰ, ਭਗਤ ਪੂਰਨ ਸਿੰਘ ਜੀ ਨੂੰ ਕਿਉਂ ਲੋਕ ਯਾਦ ਕਰਦੇ ਨੇ, ਕਿਉਂ ਲੋਕ ਸਿਜਦਾ ਕਰਦੇ ਨੇ? ਕਿਉਂਕਿ ਉਹਨਾਂ ਨੇ ਆਪਣੀ ਲਾਈਫ ਵਿੱਚ ਜਿੱਥੇ ਅੰਦਰ ਸਪਿਰਚੁਅਲ ਤਰੱਕੀ ਕਰਕੇ ਪਰਮਾਤਮਾ ਨਾਲ ਮਿਲਾਪ ਕੀਤਾ, ਉੱਥੇ ਦੁਨਿਆਵੀ ਤੌਰ ਤੇ ਵੀ ਲੋਕਾਂ ਦੀ ਭਲਾਈ ਲਈ ਅਨੇਕਾਂ ਪਰਉਪਕਾਰ ਕੀਤੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਮਹਾਂਪੁਰਸ਼ਾਂ ਦੀ ਸਿੱਖਿਆ ਤੇ ਅਮਲ ਕਰੀਏ, ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ, ਕੁਛ ਅੱਛਾ ਕੰਮ ਕਰ ਲੋ ਚਾਰ ਦਿਨ ਕੀ ਜ਼ਿੰਦਗਾਨੀ ਮੇਂ। ਇਹੀ ਅੱਜ ਦਾ ਟੌਪਿਕ ਹੈ। ਮੇਰੇ ਖਿਆਲ ਟਾਈਮ ਵੀ ਸਮਾਪਤੀ ਦੇ ਵਾਲਾ, ਹੁਣ ਮੈਂ ਅੱਗੇ ਨਾ ਜਾਵਾਂ। ਗਲਤੀ ਮਾਫ਼ੀ ਦੋਨਾਂ ਹੱਥ ਜੋੜ ਕੇ, ਗਲਤ ਨਾ ਲਈਓ, ਕਿਸੇ ਨੂੰ ਨੀ ਕਿਹਾ, ਆਪਣੇ ਆਪ ਨੂੰ ਕਿਹਾ। ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜਿਹੜੇ ਦੋਸਤ ਉਹਨੂੰ ਗਲਤ ਮਿਸਗਾਈਡ ਕਰਦੇ ਨੇ, ਜਿਨ੍ਹਾਂ ਦਾ ਕੰਮ ਹੀ ਇਹ ਹੈ ਮਿਸਗਾਈਡ ਕਰਨਾ ਮਿੱਠੇ ਬੋਲ ਕੇ, ਉਹਨਾਂ ਦੀ ਕੰਪਨੀ ਛੱਡ ਦਿਓ। ਤੇ ਜਿਹੜੇ ਕੌੜੇ ਹੁੰਦੇ ਨੇ ਨਾ, ਕੌੜੇ ਜਿਹੜੇ ਔਲੇ ਕੌੜੇ ਹੁੰਦੇ ਨੇ, ਉਹਨਾਂ ਦਾ ਸਵਾਦ ਜਿਹੜਾ ਬਾਅਦ ਚ ਪਤਾ ਲੱਗਦਾ ਹੈ। ਜਿਹੜਾ ਮੂੰਹ ਤੇ ਸਪਸ਼ਟ ਸਾਫ਼ ਗੱਲ ਕਰ ਸਕਦੇ, ਦੂਜਿਆਂ ਨੂੰ ਸਮਝ ਨਹੀਂ ਕੁਛ, ਦੂਜਿਆਂ ਦੇ ਬਾਰੇ ਸਮਝੋ, ਉਹਦੇ ਬਾਰੇ ਨੈਗੇਟਿਵ ਨਾ ਸੋਚੋ, ਉਹਦੇ ਬਾਰੇ ਪੋਜ਼ਿਟਿਵ ਵੀ ਸੋਚੋ। ਥੈਂਕ ਯੂ ਵੈਰੀ ਮਚ। ਸੁਣੋ ਗਾਣਾ।
Preceding program may not necessarily be those of the owner or management of WTOR radio station.
Kodi, 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 Kodi.
International Punjabi Sports and Cultural Club bade maan naal pesh karde ne 32vaan Canada Kabaddi Cup 2025 jis vich choti diyan 6 teamaan vich choti de kabaddi de khidari khedan ge Canada Kabaddi de itihas vich pehli wari Canada Kabaddi Cup Kitchener Ontario vich hon ja reha hai Kitchener Memorial Auditorium vich hon ge 9 August din shanivar nu saanhan de ped vajan giyan thapiyan te kabaddi di hovegi sikhar ticketa $55 $75 $100 te VIP kise kisme di jankari layi 647-988-0044 ਜਾਂ ਫਿਰ 416-276-1337 ਤੇ ਸੰਪਰਕ ਕਰੋ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕੈਨੇਡਾ ਕਬੱਡੀ ਕੱਪ 2025।
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਰ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ, ਕੈਲਡਨ, ਜਾਂ ਤੁਸੀਂ ਫੋਨ ਕਰੋ 905-840-9000-905-840-9000।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ